ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਕੋਤੀ ਪ੍ਰਾਣਵਤ ਨਾਨਕ ਹੁਕਮ ਪਛਾਣ ਸੁਖ ਹੋਵੇ ਦਿਨ ਰਾਤੀ ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਵਾਹਿਗੁਰੂ ਸਾਹਿਬ ਜੀਓ ਰਾਗ ਮਾਰੂ ਬਾਣੀ ਕਬੀਰ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੰਡਿਆ ਕਵਨ ਕੁਮਤ ਤੁਮ ਲਾਗੇ ਬੁੱਢ ਹੋ ਗਏ ਪਰਵਾਰ ਸਕਲ ਸਿਉ ਰਾਮ ਨ ਜਪੋ ਅਭਾਗੇ ਪੰਡਿਆ ਕਵਨ ਕੁਮਤ ਤੁਮ ਲਾਗੇ ਬੁੱਢ ਹੋ ਗਏ ਪਰਵਾਰ ਸਕਲ ਸਿਉ ਰਾਮ ਨ ਜਪੋ ਅਭਾਗੇ ਰਹਾਉ ਵੇਦ ਪੁਰਾਣ ਪੜੇ ਕਾ ਕਿਆ ਗੁਣ ਖਰ ਚੰਦਨ ਜਸ ਭਰਾ ਰਾਮ ਨਾਮ ਕੇ ਗਤ ਨਹੀਂ ਜਾਨੀ ਕੈਸੇ ਉਤਰਸ ਪਾਰਾ ਜੀ ਬਦੋ ਸੋ ਧਰਮ ਕਰ ਥਪੋ ਅਧਰਮ ਕਹੋ ਕਤ ਭਾਈ ਆਪਸ ਕਹੋ ਮੁਨਵਰ ਕਰ ਥਪੋ ਕਾਂ ਕਹੋ ਕਹੋ ਕਸਾਈ ਮਨ ਕੇ ਅੰਧੇ ਆਪ ਨ ਬੂਝੋ ਕਾਹੇ ਬੁਝਾਵੋ ਭਾਈ ਮਾਇਆ ਕਾਰਨ ਵਿਦਿਆ ਵੇਚੋ ਜਨਮ ਆਬਿਰਥਾ ਜਾਈ ਨਾਰਦ ਬਚਨ ਬਿਆਸ ਕਹਿਤ ਹੈ ਸੁਖ ਕੋ ਪੂਛੋ ਜਾਈ ਕਹਿ ਕਬੀਰ ਰਾਮ ਰਾਮ ਛੂਟ ਹੋ ਨਾਹੇ ਤਾਂ ਬੁੱਢੇ ਭਾਈ ਨਾਰਦ ਬਚਨ ਬਿਆਸ ਕਹਿਤ ਹੈ ਸੁਖ ਕੋ ਪੂਛੋ ਜਾਈ ਕਹਿ ਕਬੀਰ ਰਾਮ ਰਾਮ ਛੂਟ ਹੋ ਨਾਹੇ ਤਾਂ ਬੁੱਢੇ ਭਾਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੁਭਾਏ ਮਹਾਨ। ਸਨਮਾਨਯੋਗ ਗੁਰੂ ਸਵਾਰੇ ਸਤਸੰਗੀਓ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਜਿਸ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਦਿਨ ਦੇ ਦੀਵਾਨ ਵਿੱਚ ਰੋਜ਼ਾਨਾ ਆਪ ਸਾਰੀਆਂ ਸੰਗਤਾਂ ਸਰਵਣ ਕਰਦੇ ਹੋ, ਲੜੀਵਾਰ ਕਥਾ ਵਿਚਾਰ ਤਹਿਤ ਰਾਗ ਮਾਰੂ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਜੋ ਆਪ ਸਾਰੀਆਂ ਸੰਗਤਾਂ ਨੇ ਸਰਵਣ ਕੀਤਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 1102 ਅਤੇ 1103 ਅੰਗ ਉੱਪਰ ਇਹ ਸ਼ਬਦ ਸੁਭਾਇਮਾਨ ਹੈ। ਰਾਗ ਮਾਰੂ ਵਿੱਚ ਉਚਾਰਨ ਕੀਤਾ ਹੋਇਆ ਭਗਤ ਕਬੀਰ ਸਾਹਿਬ ਦਾ ਪਹਿਲਾ ਸ਼ਬਦ ਹੈ। ਰਾਗ ਮਾਰੂ ਬਾਣੀ ਕਬੀਰ ਜੀਓ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਿੱਡਾ ਵੱਡਾ ਗੁਰੂ ਸਾਹਿਬ ਨੇ ਭਗਤਾਂ ਨੂੰ ਮਾਣ ਬਖਸ਼ਿਸ਼ ਕੀਤਾ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲਿਖਿਆ, ਜਿਹੜੀ ਗੁਰੂ ਸਾਹਿਬਾਨ ਦੀ ਬਾਣੀ, ਉਹਦੇ ਨਾਲ ਸਤਿਗੁਰੂ ਮਹਾਰਾਜ ਨੇ ਕੇਵਲ ਮਹੱਲਾ ਸ਼ਬਦ ਲਿਖਿਆ, ਮਾਰੂ ਮਹੱਲਾ ਪੰਜਵਾਂ, ਸੋਰਠ ਮਹੱਲਾ ਪਹਿਲਾ, ਆਸਾ ਮਹੱਲਾ ਚੌਥਾ, ਮਹੱਲਾ ਸ਼ਬਦ। ਮਹੱਲਾ ਦਾ ਅਖਰੀ ਅਰਥ ਸਰੀਰ ਹੁੰਦਾ ਹੈ, ਸਰੀਰ ਕਾਇਆ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਜੋਤ ਜਦੋਂ ਪੰਜਵੇਂ ਸਰੀਰ ਦੇ ਵਿੱਚ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਤੋਂ ਚੱਲ ਕੇ ਲਗਾਤਾਰ ਪੰਜਵੇਂ ਪਾਤਸ਼ਾਹ ਆਪਾਂ ਕਹਿ ਦਿੰਦੇ, ਗੁਰੂ ਨਾਨਕ ਦੀ ਜੋਤ, ਜੋਤ ਉਹ ਆ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ। ਕਾਇਆ ਬਦਲ ਜਾਂਦੀ ਰਹੀ, ਸਰੀਰ ਬਦਲ ਜਾਂਦਾ ਰਿਹਾ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਸਰੀਰ ਕਰਕੇ ਜੋਤੀ ਜੋਤ ਸਮਾਏ, ਅਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੀ ਜੋਤ, ਗੁਰੂ ਰੂਪ ਜੋਤ ਭਾਈ ਲਹਿਣੇ ਦੇ ਅੰਦਰ ਟਕਾ, ਗੁਰੂ ਅੰਗਦ ਬਣਾ ਤਾ, ਦੂਸਰਾ ਸਰੀਰ ਹੋ ਗਿਆ। ਹੁਣ ਜਦੋਂ ਉਹਨਾਂ ਬਾਣੀ ਉਚਾਰਨ ਕੀਤੀ, ਉੱਥੇ ਮਹੱਲਾ ਦੂਜਾ ਸ਼ਬਦ ਲਿਖਿਆ। ਇਸੇ ਤਰ੍ਹਾਂ ਚੱਲਦਿਆਂ ਚੱਲਦਿਆਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵੀ ਆਪਣੀ ਬਾਣੀ ਜਦੋਂ ਅੰਕਿਤ ਕਰਦੇ, ਮਹੱਲਾ ਪੰਜਵਾਂ ਲਿਖਦੇ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਅੰਕਿਤ ਕੀਤੀ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾਇਆ, ਉੱਥੇ ਵੀ ਉਹੀਓ ਲਫ਼ਜ਼ ਮਹੱਲਾ ਨੌਵਾਂ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਗੁਰੂ ਨਾਨਕ ਦੀ ਜੋਤ ਜਦੋਂ ਨੌਵੇਂ ਸਰੀਰ ਅਰਥਾਤ ਨੌਵੇਂ ਪਾਤਸ਼ਾਹ, ਨੌਵੇਂ ਗੁਰੂ ਸਰੀਰ ਕਰਕੇ ਉਹ ਕਾਇਆ, ਗੁਰੂ ਤੇਗ ਬਹਾਦਰ ਸਾਹਿਬ ਦੇ ਅੰਦਰ ਉਹ ਗੁਰੂ ਨਾਨਕ ਦੀ ਜੋਤ ਵਰਤੀ, ਉਸ ਵੇਲੇ ਉਹਨਾਂ ਇਹ ਬਾਣੀ ਉਚਾਰਨ ਕੀਤੀ ਹੈ। ਜਦੋਂ ਗੁਰੂਆਂ ਦੀ ਬਾਣੀ ਲਿਖੀ ਸਤਿਗੁਰੂ ਸਾਹਿਬਾਨ ਦੀ, ਉੱਥੇ ਲਫ਼ਜ਼ ਮਹੱਲਾ ਹੀ ਵਰਤਿਆ, ਸਰੀਰ। ਤੁਸੀਂ ਹੈਰਾਨ ਹੋਵੋਗੇ ਜਦੋਂ ਭਗਤਾਂ ਦੀ ਬਾਣੀ ਅੰਕਿਤ ਕੀਤੀ ਹੈ, ਵੇਖੋ ਕਿੰਨੇ ਪਿਆਰੇ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੰਕਿਤ ਕਰਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕੋਲੋਂ ਲਿਖਾ ਰਹੇ, ਜੋ ਗੁਰੂ ਅਰਜਨ ਦੇਵ ਸਾਹਿਬ ਬੋਲਦੇ ਆ ਉਹ ਭਾਈ ਗੁਰਦਾਸ ਜੀ ਲਿਖਦੇ। ਜਦੋਂ ਭਗਤਾਂ ਦੀ ਬਾਣੀ ਅੰਕਿਤ ਕੀਤੀ, ਭਗਤਾਂ ਦੀ ਬਾਣੀ ਲਿਖੀ, ਪਹਿਲਾਂ ਤਾਂ ਉਹਨਾਂ ਰੱਬ ਦੇ ਪਿਆਰਿਆਂ ਵਾਸਤੇ ਲਫ਼ਜ਼ ਭਗਤ ਵਰਤਿਆ, ਇਹ ਵੀ ਲਿਖਦੇ ਸਕਦੇ ਸਨ ਰਾਗ ਮਾਰੂ ਬਾਣੀ ਕਬੀਰ ਕੀ, ਇੰਨਾ ਵੀ ਲਿਖਿਆ ਜਾ ਸਕਦਾ। ਉਹਨਾਂ ਮਹਾਂਪੁਰਸ਼ਾਂ ਦਾ, ਉਹਨਾਂ ਭਗਤ ਜਨਾਂ ਦਾ ਸਤਿਕਾਰ ਗੁਰੂ ਅਰਜਨ ਦੇਵ ਸਾਹਿਬ ਦੇ ਦਿਲ 'ਚ ਕਿੰਨਾ ਹੋਏਗਾ, ਇਹਦਾ ਕਦੇ ਸ਼ਬਦ ਦਾ ਸਿਰਲੇਖ ਪੜ੍ਹ ਕੇ ਵੇਖੋ। ਭਗਤ ਕਬੀਰ ਸਾਹਿਬ ਦੀ ਬਾਣੀ ਇੱਥੋਂ ਸ਼ੁਰੂ ਹੁੰਦੀ ਅਤੇ ਸਿਰਲੇਖ ਪਤਾ ਕੀ ਲਿਖਿਆ, ਰਾਗ ਮਾਰੂ ਬਾਣੀ ਕਬੀਰ ਜੀਓ ਕੀ। ਬਹੁਤ ਥਾਵਾਂ 'ਤੇ ਤੁਹਾਨੂੰ ਬਚਨ ਮਿਲਣਗੇ, ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ, ਅਦਬ ਨਾਲ ਕਿਧਰੇ ਕਿਧਰੇ ਸ਼ਬਦ ਉਹਨਾਂ ਨੂੰ ਜੀ ਆਖਿਆ, ਭਗਤ ਰਵਿਦਾਸ ਜੀ, ਗੌੜੀ ਕਬੀਰ ਜੀ, ਕਈਆਂ ਥਾਵਾਂ ਤੇ ਜੀ ਤੋਂ ਹੋਰ ਜ਼ਿਆਦਾ ਸਤਿਕਾਰ। ਰਾਗ ਮਾਰੂ ਬਾਣੀ ਕਬੀਰ ਜੀਓ ਕੀ, ਅਦਬ ਹੈ ਭਗਤ ਦਾ, ਸਤਿਕਾਰ ਦਿੱਤਾ ਉਹਨਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਦੁੱਤੀ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਇੱਕ ਹੈ। ਸਤਿਗੁਰ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ, ਸਦਾ ਥਿਰ ਰਹਿਣ ਵਾਲੇ ਅਵਿਨਾਸੀ ਸਤਿਗੁਰੂ ਦੀ ਕਿਰਪਾ ਨਾਲ ਐਸੇ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਉਸ ਪਰਮੇਸ਼ਰ ਦਾ ਜੇ ਦਰਸ਼ਨ ਕਰਨਾ, ਦੀਦਾਰ ਕਰਨਾ, ਸਤਿਗੁਰ ਦੀ ਸ਼ਰਨ ਵਿੱਚ ਆਉਣਾ ਪਏਗਾ। ਗੁਰੂ ਕਿਰਪਾ ਕਰੇ ਮਾਲਕ ਨਾਲ ਮਿਲਾ ਦਿੰਦਾ ਹੈ। ਪੰਡੀਆ ਕਵਣ ਕੁਮਤ ਤੁਮ ਲਾਗੇ, ਬੁੱਢ ਹੋ ਗਏ ਪਰਿਵਾਰ ਸਕਲ ਸਿਉ, ਰਾਮ ਨਾ ਜਪੋ ਅਭਾਗੇ। ਬਨਾਰਸ ਵਰਗੇ ਸ਼ਹਿਰ ਚ ਰਹਿਣਾ, ਭਗਤ ਕਬੀਰ ਸਾਹਿਬ ਬਨਾਰਸ ਦੇ ਰਹਿਣ ਵਾਲੇ, ਕਦੇ ਇਹਦਾ ਨਾਂ ਕਾਂਸ਼ੀ ਸੀ, ਫਿਰ ਇਹਦਾ ਨਾਂ ਬਨਾਰਸ ਰੱਖਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੋਵੇਂ ਨਾਂ ਆਏ। ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਉਸ ਨਗਰ ਦਾ ਕਾਂਸ਼ੀ ਵੀ ਆਇਆ, ਬਨਾਰਸ ਵੀ ਆਇਆ। ਓਏ ਹਰ ਕੇ ਸੰਤਨ ਆਖੀ ਹੈ ਬਨਾਰਸ ਕੇ ਠੱਗ, ਬਨਾਰਸ ਸ਼ਹਿਰ ਦਾ ਨਾਂ ਹੈ। ਤੂੰ ਬ੍ਰਾਹਮਣ ਮੈਂ ਕਾਂਸ਼ੀ ਕਾ ਜੁਲਹਾ, ਮੋਹੇ ਤੋਹੇ ਬਰਾਬਰੀ ਕੈਸੇ ਕੈ ਬਣੈ। ਕਾਂਸ਼ੀ ਸ਼ਹਿਰ ਦਾ ਨਾਂ ਹੈ, ਬਨਾਰਸ ਦਾ ਨਾਂ ਕਾਂਸ਼ੀ ਵੀ ਆ। ਅੱਜ ਕੱਲ੍ਹ ਦੋਵੇਂ ਨਾਂ ਨਹੀਂ ਇਹਦੇ, ਫਿਰ ਬਦਲ ਦਿੱਤਾ ਉਹਦਾ ਨਾਂ। ਪਹਿਲਾਂ ਕਾਂਸ਼ੀ ਸੀ, ਫਿਰ ਬਨਾਰਸ ਦਾ ਨਾਂ ਰੱਖਿਆ ਸ਼ਹਿਰ ਦਾ। ਅੱਜ ਕੱਲ੍ਹ ਇਸ ਨਗਰ ਦਾ ਨਾਂ ਵਾਰਾਣਸੀ ਹੈ, ਉੱਤਰ ਪ੍ਰਦੇਸ਼ ਦੇ ਵਿੱਚ, ਯੂਪੀ 'ਚ ਹੈ। ਸਨਾਤਨੀ ਮਤ ਦੇ ਵਿੱਚ, ਹਿੰਦੂ ਮਤ ਦੇ ਵਿੱਚ ਇਹਨੂੰ ਸ਼ਿਵਾਂ ਦੀ ਨਗਰੀ ਕਰਕੇ ਜਾਣਿਆ ਜਾਂਦਾ, ਸ਼ਿਵਾਂ ਦੀ ਨਗਰੀ, ਸ਼ਿਵਜੀ ਦੀ। ਕਰਮਕਾਂਡ ਬਹੁਤ ਹੋਏ ਉਸ ਧਰਤੀ 'ਤੇ। ਭਗਤ ਰਵਿਦਾਸ ਵੀ ਇਸੇ ਨਗਰ ਦੇ ਰਹਿਣ ਵਾਲੇ, ਬਨਾਰਸ ਦੇ। ਭਗਤ ਕਬੀਰ ਸਾਹਿਬ ਵੀ ਇਸੇ ਨਗਰ ਦੇ। ਰਾਮਾਨੰਦ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਅੰਕਿਤ ਹੈ, ਉਹ ਵੀ ਇਸੇ ਨਗਰ ਦੇ ਰਹਿਣ ਵਾਲੇ ਸਨ। ਬਨਾਰਸ ਵਰਗੇ ਨਗਰ 'ਚ ਰਹਿ ਕੇ, ਬਨਾਰਸ ਵਰਗੇ ਸ਼ਹਿਰ ਕਾਂਸ਼ੀ 'ਚ ਰਹਿ ਕੇ, ਜਿੱਥੇ ਬੜੇ ਪੰਡਿਤ ਲੋਕ ਵੱਸਦੇ ਸੀ। ਕਦੇ ਸਮਾਂ ਸੀ ਭਾਰਤ ਦੇਸ਼ ਦੇ ਵਿੱਚ, ਜਦੋਂ ਕਿਸੇ ਪੰਡਿਤ ਨੇ, ਜਦੋਂ ਕਿਸੇ ਬ੍ਰਾਹਮਣ ਨੇ ਗਿਆਨ ਪ੍ਰਾਪਤ ਕਰਨਾ, ਆਪਣੇ ਧਰਮ ਦਾ ਵਿਦਵਾਨ ਬਣਨਾ ਕਿਸੇ ਨੇ, ਉਹਨੂੰ ਪੜ੍ਹਨ ਵਾਸਤੇ ਕਾਂਸ਼ੀ ਜਾਣਾ ਪੈਂਦਾ ਸੀ, ਉਹਨੂੰ ਪੜ੍ਹਨ ਵਾਸਤੇ ਬਨਾਰਸ ਜਾਣਾ ਪੈਂਦਾ ਸੀ। ਬੜੇ ਬੜੇ ਵਿਦਵਾਨ ਪੰਡਿਤਾਂ ਦਾ ਇਕੱਠ ਇਸ ਨਗਰ ਵਿੱਚ ਹੁੰਦਾ ਸੀ। ਬੜੇ ਬੜੇ ਵਿਦਵਾਨ ਪੰਡਿਤ ਬ੍ਰਾਹਮਣ ਲੋਕ ਬਨਾਰਸ ਸ਼ਹਿਰ ਦੇ ਵਿੱਚ, ਕਾਂਸ਼ੀ ਵਿੱਚ ਵੱਸਦੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਵਕਤ ਆਇਆ, ਸਮਾਂ ਆਇਆ, ਉਹਨਾਂ ਨੇ ਆਖਿਆ ਮੇਰੇ ਸਿੱਖਾਂ ਨੂੰ ਵਿੱਦਿਆ ਪ੍ਰਾਪਤ ਕਰਨ ਵਾਸਤੇ ਕਾਂਸ਼ੀ ਜਾਣ ਦੀ ਲੋੜ ਨਹੀਂ, ਬਨਾਰਸ ਜਾ ਕੇ ਕਰਮ ਕਾਂਢੀ ਬਣ ਜਾਣਗੇ। ਸ੍ਰੀ ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ, ਜਿਹੜਾ ਸਿੱਖਾਂ ਦਾ ਅੱਜ ਪੰਜਵਾਂ ਤਖਤ ਆ ਖਾਲਸੇ ਦਾ, ਦਮਦਮਾ ਸਾਹਿਬ ਬਠਿੰਡੇ ਜ਼ਿਲ੍ਹੇ ਵਿੱਚ, ਜਿਹੜਾ ਅੱਜ ਕੱਲ੍ਹ ਇਹਨੂੰ ਦਸ਼ਮੇਸ਼ ਪਿਤਾ ਨੇ ਗੁਰੂ ਕੀ ਕਾਂਸ਼ੀ ਦਾ ਦਰਜਾ ਵੀ ਦਿੱਤਾ। ਜੇ ਕਿਤੇ ਤੁਹਾਨੂੰ ਦਰਸ਼ਨ ਕਰਨ ਦਾ ਸੁਭਾਗ ਮਿਲੇ, ਉੱਥੇ ਜਾ ਕੇ ਜ਼ਰੂਰ ਵੇਖਿਓ। ਗੁਰੂ ਕਲਗੀਧਰ ਪਾਤਸ਼ਾਹ ਨੇ ਆਖਿਆ ਉਹ ਕਾਂਸ਼ੀ ਬ੍ਰਾਹਮਣਾਂ ਦੀ, ਉਹ ਕਾਂਸ਼ੀ ਪੰਡਿਤ ਲੋਕਾਂ ਦੀ, ਇਹ ਗੁਰੂ ਕੀ ਕਾਂਸ਼ੀ। ਦਮਦਮਾ ਸਾਹਿਬ ਨੂੰ ਗੁਰੂ ਕੀ ਕਾਂਸ਼ੀ ਦਾ ਦਰਜਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਤਾ। ਕਹਿਣ ਦਾ ਭਾਵ ਸਿਰਫ ਇਹ ਸੀ, ਮੇਰੇ ਸਿੱਖਾਂ ਨੂੰ ਉਹ ਪੰਡਿਤਾਂ ਵਾਲੀ ਕਾਂਸ਼ੀ 'ਚ ਜਾਣ ਦੀ ਕੋਈ ਲੋੜ ਨਹੀਂ, ਇੱਥੇ ਗੁਰੂ ਕੀ ਕਾਂਸ਼ੀ ਬਣਾ ਦਿੱਤੀ ਹੈ। ਤੋ ਖੈਰ, ਜਿਹੜੀ ਬੇਨਤੀ ਮੈਂ ਕਰਨੀ ਹੈ, ਇਤਨੇ ਪੰਡਿਤ ਲੋਕ, ਇਤਨੇ ਬ੍ਰਾਹਮਣ ਲੋਕ ਉਸ ਬਨਾਰਸ ਸ਼ਹਿਰ ਵਿੱਚ ਵੱਸਦੇ ਹੋਣ, ਅਤੇ ਜਿਹੜੇ ਬ੍ਰਾਹਮਣ ਪੰਡਿਤ ਲੋਕ ਛੋਟੀਆਂ ਜਾਤਾਂ ਦੇ ਲੋਕਾਂ ਨੂੰ ਕਿਤੇ ਟਿਕਣ ਨਾ ਦੇਣ, ਵਰਣ ਵਾਂਡਿਆ ਜਿਹੜੀ ਬ੍ਰਾਹਮਣੀ ਮਤ ਨੇ ਕੀਤੀ ਨੇ, ਵੇਦਾਂ ਸ਼ਾਸਤਰਾਂ ਨੇ, ਪੁਰਾਣਾਂ ਨੇ, ਧਾਰਮਿਕ ਗ੍ਰੰਥਾਂ ਨੇ, ਸਿਮਰਤੀਆਂ ਦਾ ਜ਼ਿਕਰ ਬਹੁਤਾ ਆਇਆ। ਵਰਣ ਵੰਡ ਜਿਹੜੀ, ਇਹਦੇ 'ਚ ਸਿਮਰਤੀਆਂ ਦਾ ਜ਼ਿਕਰ ਬਹੁਤਾ ਆਉਂਦਾ। 27 ਸਿਮਰਤੀਆਂ ਹਿੰਦੂ ਮਤ ਦੇ ਵਿੱਚ ਗ੍ਰੰਥ ਆ ਉਹਨਾਂ ਦੇ, ਵੱਖ ਵੱਖ ਵਿਦਵਾਨ ਨੇ ਉਹਨਾਂ ਦੇ ਲਿਖਣ ਵਾਲੇ, 6 ਪੁਰਾਣ 4 ਵੇਦ ਆ ਉਹਨਾਂ ਦੇ, ਕਿਵੇਂ ਕਰਨਾ, 6 ਸ਼ਾਸਤਰ, 18 ਪੁਰਾਣ, 18 ਪੁਰਾਣ, 6 ਸ਼ਾਸਤਰ, 4 ਵੇਦ, 27 ਸਿਮਰਤੀਆਂ ਉਹਨਾਂ ਦੀ, ਇਹ ਗ੍ਰੰਥ ਨੇ ਉਹਨਾਂ ਲੋਕਾਂ ਦੇ ਹਿੰਦੂ ਮਤ ਦੇ, ਜਿਨ੍ਹਾਂ ਨੇ ਵਰਣ ਵੰਡ ਕੀਤੀ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਇੱਕ ਸ਼ੂਦਰਾਂ ਦੇ ਘਰ ਵਿੱਚ ਪੈਦਾ ਹੋਣ ਵਾਲਾ ਬੰਦਾ ਜਿਹਨੂੰ ਬ੍ਰਾਹਮਣ ਲੋਕ ਕਹਿੰਦੇ ਆ ਵੀ ਇਹ ਸ਼ੂਦਰ ਆ, ਮਾਫ ਕਰਿਓ, ਇਹਨੇ ਕਿਹਾ ਸ਼ਾਇਦ ਮੈਂ ਹੀ ਕਹੀ ਜਾਂਦਾ ਵੀ ਉਹ ਸ਼ੂਦਰ ਆ, ਜਿਨ੍ਹਾਂ ਨੂੰ ਬ੍ਰਾਹਮਣ ਲੋਕਾਂ ਨੇ ਮੰਨਿਆ ਵੀ ਇਹ ਸ਼ੂਦਰ ਆ। ਉਹ ਜੁਲਾਇਆਂ ਦੇ ਘਰ ਪੈਦਾ ਹੋਵੇ ਕੋਈ ਬੰਦਾ ਤੇ ਉਹਨਾਂ ਦਾ ਨੌਜਵਾਨ ਲੜਕਾ ਜੁਲਾਇਆਂ ਦਾ, ਜਿਹੜਾ ਮੰਦਰ 'ਚ ਨਹੀਂ ਜਾ ਸਕਦਾ, ਜਿਹੜਾ ਜਨੇਊ ਨਹੀਂ ਪਾ ਸਕਦਾ ਉਹਨਾਂ ਦੇ ਮਤ ਮੁਤਾਬਕ, ਉਹਨਾਂ ਦੇ ਧਰਮ ਮੁਤਾਬਕ, ਨਾ ਇਹ ਮੰਦਰ 'ਚ ਜਾ ਸਕਦਾ, ਨਾ ਇਹ ਜਨੇਊ ਪਾ ਸਕਦਾ, ਕੋਈ ਵੇਦਾਂ ਦੇ ਮੰਤਰ ਨਹੀਂ ਪੜ੍ਹ ਸਕਦਾ, ਇਹ ਸ਼ੂਦਰ ਆ। ਅਤੇ ਉਹਨਾਂ ਸ਼ੂਦਰਾਂ ਦੇ, ਉਹਨਾਂ ਜੁਲਾਇਆਂ ਦੇ ਘਰ ਕੋਈ ਲੜਕਾ ਪੈਦਾ ਹੋਵੇ, ਨੌਜਵਾਨ ਹੋ ਕੇ ਜਦੋਂ ਵੱਡਾ ਹੋਇਆ ਉਹ ਉਸ ਸ਼ਹਿਰ 'ਚ ਨਾਲੇ ਰਹਿੰਦਾ, ਉਹ ਬਨਾਰਸ 'ਚ ਕਾਂਸ਼ੀ 'ਚ ਰਹਿੰਦਾ ਉਹ, ਅਤੇ ਆਪਣੇ ਗਿਆਨ ਦਾ ਝੰਡਾ ਚੁੱਕ ਕੇ, ਹੁਣ ਖਿਆਲ ਸੁਣਿਓ, ਆਪਣੇ ਗਿਆਨ ਦਾ ਝੰਡਾ ਚੁੱਕ ਕੇ ਅਤੇ ਸਾਰੇ ਬਨਾਰਸ ਅਤੇ ਕਾਂਸ਼ੀ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਆਖੇ, ਉਹ ਪੰਡਿਤ ਲੋਕੋ ਕਿਹੜੀ ਭੈੜੀ ਮਤੇ ਲੱਗ ਗਏ, ਜੇ ਤੁਸੀਂ ਆਪ ਵੀ ਡੁੱਬ ਜਾਣਾ ਅਤੇ ਤੁਹਾਡਾ ਸਾਰਾ ਟੱਬਰ ਵੀ ਡੁੱਬ ਜਾਣਾ ਭਵ ਸਾਗਰ 'ਚ। ਹੈ ਤਾਂ ਗੱਲ ਔਖੀ ਨਾ, ਔਖੀ ਖੇਡ ਨਹੀਂ ਉਸ ਵੇਲੇ, ਹੁਣ ਤਾਂ ਆਪਾਂ ਸੱਚ ਕਹਿਣ ਤੋਂ ਕਈ ਵਾਰੀ ਝਿਜਕ ਜਾਂਦੇ ਹਾਂ, ਕਿੰਨਾ ਤਕੜਾ ਸੱਚ ਹੋਊਗਾ ਉਹਨਾਂ ਲੋਕਾਂ ਕੋਲ। ਆਪੜਿਓ ਪਛਨ ਪੰਡੀਆ, ਪੰਡੀਆ ਹੇ ਪੰਡਿਤ ਲੋਕੋ, ਕਵਨ ਕੁਮਤ ਤੁਮ ਲਾਗੇ, ਕੁਮਤ ਮਤ ਹੈ ਨਾ ਜਿਹੜਾ ਸ਼ਬਦ ਮਤ, ਇਹਨੂੰ ਕੱਕਾ ਲਾ ਦਿਓ ਪਹਿਲਾਂ, ਕੁਮਤ ਭੈੜੀ ਮਤ। ਜੇ ਇਹਨੂੰ ਸੱਸਾ ਲੱਗ ਜੇ ਮਤ ਨੂੰ ਤਾਂ ਕੀ ਬਣ ਜਾਏਗੀ, ਸੁਮਤ ਚੰਗੀ ਮਤ। ਕਹਿੰਦੇ ਪੰਡੀਆ ਕਵਨ ਕੁਮਤ ਤੁਮ ਲਾਗੇ, ਕਿਹੜੀ ਭੈੜੀ ਮਤੇ ਲੱਗ ਗਏ ਹੋ ਤੁਸੀਂ। ਅਗਲੀ ਗੱਲ ਸੁਣਿਓ ਹੁਣ, ਕਹਿੰਦੇ ਬੁੱਢੋ ਗਏ ਪਰਿਵਾਰ ਸਕਲ ਸਿਉ, ਤੁਸੀਂ ਆਪ ਤੇ ਡੁੱਬਣਾ ਹੀ ਆ ਭਵ ਸਾਗਰ 'ਚ। ਮੈਨੂੰ ਇੰਜ ਲੱਗਦਾ, ਕਬੀਰ ਸਾਹਿਬ ਕਹਿੰਦੇ ਮੈਨੂੰ ਇੰਜ ਲੱਗਦਾ, ਪਰਿਵਾਰ ਸਕਲ ਸਿਉ, ਸਾਰਾ ਟੱਬਰ ਵੀ ਡੋਬ ਲੈਣਾ ਤੁਸੀਂ ਨਹੀਂ ਤਰ ਸਕਦੇ। ਪੁੱਛਿਆ ਕਿਉਂ ਤਰ ਕਿਉਂ ਨਹੀਂ ਸਕਦੇ, ਕਹਿੰਦੇ ਰਾਮ ਨਾ ਜਪੋ ਅਭਾਗੇ, ਆ ਭਾਗੇ, ਹੁਣ ਇਹਨੂੰ ਐਡਾ ਲਾਤਾ ਭਾਗ ਨੂੰ, ਭਾਗ ਦਾ ਅਰਥ ਕਿਸਮਤ, ਰਾਮ ਨਾ ਜਪੋ ਅਭਾਗੇ, ਤੁਹਾਡੀ ਕਿਸਮਤ ਭੈੜੀ ਆ, ਤੁਹਾਡੇ ਭਾਗ ਮੰਦੇ ਆ। ਕਿਉਂ, ਤੁਸੀਂ ਨਾਮ ਨਹੀਂ ਜਪਦੇ, ਰੱਬ ਦੀ ਬੰਦਗੀ ਨਹੀਂ ਕਰਦੇ। ਉਹ ਕਬੀਰ ਨੂੰ ਕਹਿੰਦੇ ਪਏ, ਤੂੰ ਜੁਲਾਇਆਂ ਦੇ ਘਰ ਪੈਦਾ ਹੋਇਆ, ਤੂੰ ਸ਼ੂਦਰ ਆ, ਤੂੰ ਸਾਡਾ ਕੱਖ ਨਹੀਂ ਲੱਗਦਾ, ਤੂੰ ਸਾਨੂੰ ਭੇਟ ਦੇਗਾ, ਸਾਡੇ ਨੇੜੇ ਨਾ ਆਈ। ਉਹ ਕੀ ਕਹਿੰਦਾ, ਉਹ ਕਹਿੰਦਾ ਉਹ ਪੰਡਤੋ, ਉਹ ਬ੍ਰਾਹਮਣ ਲੋਕੋ, ਕਿਹੜੀ ਭੈੜੀ ਮਤ ਤੇ ਲੱਗੇ ਜੇ ਤੁਸੀਂ ਸਾਰੇ ਦੇ ਸਾਰੇ ਟੱਬਰ ਸਮੇਤ ਤੁਸੀਂ ਭਵ ਸਾਗਰ 'ਚ ਡੁੱਬ ਜਾਣਾ ਵਾ। ਕਿਉਂ, ਮੰਦਿਆਂ ਭਾਗਾਂ ਵਾਲਿਓ, ਮੰਦੀ ਭੈੜੀ ਕਿਸਮਤ ਵਾਲਿਓ, ਤੁਸੀਂ ਪਰਮਾਤਮਾ ਦਾ ਨਾਮ ਨਹੀਂ ਜਪਦੇ, ਰਾਮ ਨਾ ਜਪੋ, ਸਾਰਿਆਂ 'ਚ ਰਵੇ ਹੋਏ ਪਰਮਾਤਮਾ ਨੂੰ ਤੁਸੀਂ ਜਪਦੇ ਨਹੀਂ ਜੇ, ਕਰਮ ਕਾਂਡਾਂ 'ਚ ਪਏ ਜੇ ਤੁਸੀਂ। ਅਗਲੀ ਗੱਲ, ਆਹ ਜਿਹੜੀ ਗੱਲ ਹੈ ਬੜੀ ਔਖੀ ਜੇ ਉਸ ਵੇਲੇ ਕਹਿਣੀ, ਉਹਨਾਂ ਦੇ ਸ਼ਹਿਰ 'ਚ ਬਹਿ ਕੇ ਉਹਨਾਂ ਨੂੰ ਕਹਿਣੀ ਇਹ ਗੱਲ, ਜੁਲਾਇਆਂ ਦਾ ਮੁੰਡਾ ਨਾਲੇ, ਇਹ ਵੀ ਚੇਤੇ ਰੱਖਣਾ, ਜਿਹਨੂੰ ਉਹ ਲੋਕ ਸ਼ੂਦਰ ਮੰਨਦੇ ਵੀ ਇਹ ਕੱਖ ਵੀ ਨਹੀਂ ਸਾਡੇ ਸਾਹਮਣੇ। ਉਹ ਪੰਡਿਤ ਲੋਕ ਕਹਿੰਦੇ ਕਬੀਰ, ਤੂੰ ਕਹਿੰਦਾ ਅਸੀਂ ਭਵ ਸਾਗਰ ਦੇ ਵਿੱਚ ਡੁੱਬ ਜਾਵਾਂਗੇ ਪਰਿਵਾਰਾਂ ਸਮੇਤ, ਆਪਣੇ ਸੰਗੀਆਂ ਸਾਥੀਆਂ ਸਮੇਤ, ਕਿਉਂ, ਅਸੀਂ ਵੇਦ ਪੜ੍ਹਦੇ ਹਾਂ, ਅਸੀਂ ਸ਼ਾਸਤਰ ਪੜ੍ਹਦੇ ਹਾਂ, ਅਸੀਂ ਸਿਮਰਤੀਆਂ ਦਾ ਗਿਆਨ ਆ ਸਾਡੇ ਕੋਲ, ਸਾਡੇ ਕੋਲ ਵੇਦਾਂ ਦੇ ਮੰਤਰ ਸੁਣ ਅਸੀਂ ਤੈਨੂੰ ਸੁਣਾਉਂਦੇ, ਉਹਨਾਂ ਵੇਦਾਂ ਦੇ ਅਰਥ ਪੁੱਛ ਸਾਡੇ ਕੋਲੋਂ ਅਸੀਂ ਤੈਨੂੰ ਦੱਸਦੇ ਹਾਂ, ਜਿਹੜੇ ਪੁਰਾਣ ਸ਼ਾਸਤਰ ਆ ਉਹਨਾਂ ਦੇ ਸਲੋਕ ਸੁਣ ਸਾਡੇ ਕੋਲੋਂ, ਸਿਮਰਤੀਆਂ ਸੁਣ ਸਾਡੇ ਕੋਲੋਂ, ਉਹਨਾਂ ਦੇ ਅਰਥ ਵੀ ਤੈਨੂੰ ਸੁਣਾਵਾਂਗੇ। ਸਾਡੇ ਕੋਲ ਇੰਨਾ ਗਿਆਨ, ਸਾਡੇ ਕੋਲ ਇੰਨੀ ਵਿਦਵਤਾ, ਸਾਡੇ ਕੋਲ ਇੰਨਾ ਭੰਡਾਰਾ, ਸਾਲਾਂ ਦੇ ਸਾਲ ਅਸੀਂ ਇਹਨਾਂ ਵਿਦਵਾਨਾਂ ਨੇ ਇਹਨਾਂ ਵੇਦਾਂ ਸ਼ਾਸਤਰਾਂ ਨੂੰ ਪੜ੍ਹਿਆ, ਵਿਚਾਰਿਆ, ਵਿਖਿਆਨ ਕੀਤਾ, ਲੋਕਾਂ ਨੂੰ ਦੱਸੇ ਆਏ, ਇਹ ਕਿਵੇਂ ਡੁੱਬ ਜਾਣਗੇ। ਜਿਨ੍ਹਾਂ ਕੋਲ ਵੇਦਾਂ ਦਾ ਵੀ ਗਿਆਨ ਹੋਵੇ, ਸਿਮਰਤੀਆਂ ਸ਼ਾਸਤਰਾਂ ਦਾ ਵੀ ਗਿਆਨ ਹੋਵੇ, ਇਹ ਕਿਵੇਂ ਡੁੱਬ ਜਾਣਗੇ। ਅਤੇ ਆਹ ਗੱਲ ਸੁਣਿਓ, ਕਬੀਰ ਸਾਹਿਬ ਪਤਾ ਕੀ ਕਹਿੰਦੇ, ਕਹਿੰਦੇ ਤੁਹਾਨੂੰ ਦੱਸਾਂ ਫਿਰ, ਉਹ ਕਹਿੰਦੇ ਦੱਸੋ, ਕਹਿੰਦੇ ਇੱਕ ਹੋਵੇ ਖੋਤਾ ਗਧਾ, ਆਪ ਅਗਲੀ ਪੰਕਤੀ 'ਚ ਇਹ ਆ ਬਚਨ, ਕਬੀਰ ਸਾਹਿਬ ਕਹਿੰਦੇ ਜਿਹੜਾ ਗਧਾ ਖੋਤਾ ਜਿਹੜਾ, ਉਹਨੂੰ ਇਹ ਚੰਗੀ ਤਰ੍ਹਾਂ ਨਵਾ ਧਵਾ ਕੇ ਨਾ, ਵਧੀਆ ਤੋਂ ਵਧੀਆ ਸਾਬਣ ਲਾ ਕੇ ਐਂ ਗਧੇ ਨੂੰ, ਅਤੇ ਚੰਗੀ ਤਰ੍ਹਾਂ ਉਹਨੂੰ ਨਵਾਇਆ ਧਵਾਇਆ, ਤੇ ਕਬੀਰ ਸਾਹਿਬ ਕਹਿੰਦੇ ਉਸ ਗਧੇ ਦੇ ਉੱਤੇ ਲੱਦ ਦਿਓ ਚੰਦਨ। ਹੁਣ ਚੰਦਨ ਬੜੀ ਕੀਮਤੀ ਚੀਜ਼ ਹੈ, ਲੱਕੜ ਬੜੀ ਕੀਮਤੀ ਹੈ ਚੰਦਨ ਦੀ, ਕਹਿੰਦੇ ਗਧੇ ਦੇ ਉੱਤੇ ਲੱਦ ਦਿਓ ਚੰਦਨ। ਇਸ ਚੀਜ਼ ਦਾ ਗਧੇ ਨੂੰ ਕੋਈ ਫਾਇਦਾ ਹੈਗਾ? ਖੋਤੇ ਨੂੰ ਇਸ ਗੱਲ ਦਾ ਕੋਈ ਲਾਭ ਹੈਗਾ? ਐਵੇਂ ਨਹੀਂ ਭਗਤ ਕਬੀਰ ਨੂੰ ਕਦੀ ਲੱਤਾਂ ਬਾਹਾਂ ਬੰਨ੍ਹ ਕੇ ਗੰਗਾ 'ਚ ਸੁੱਟ ਦਿੰਦੇ ਹੋ ਅਤੇ ਕਦੀ ਲੱਤਾਂ ਬਾਹਾਂ ਬੰਨ੍ਹ ਕੇ ਹਾਥੀ ਅੱਗੇ ਪਾ ਦਿੰਦੇ ਉਹਨੂੰ। ਕਬੀਰ ਨੇ ਬੜੇ ਤਸੀਹੇ ਝੱਲੇ ਜੇ ਉੱਥੇ, ਇਹ ਵੀ ਬਚਨ ਬਾਣੀ 'ਚ ਆਏ ਆ ਸਾਰੇ। ਕਦੇ ਗੰਗਾ 'ਚ ਸੁੱਟਤਾ ਉਹਨੂੰ ਕਬੀਰ ਦੀਆਂ ਲੱਤਾਂ ਬਾਹਾਂ ਬੰਨ੍ਹ ਕੇ, ਵੀ ਇਹਦੀ ਜ਼ਬਾਨ ਬੰਦ ਕਰੋ, ਇਹਦੀ ਇਹਨੇ ਬੋਲਣੋਂ ਨਹੀਂ ਹਟਣਾ। ਕਬੀਰ ਸਾਹਿਬ ਕਹਿੰਦੇ ਖੋਤੇ ਦੇ ਉੱਤੇ ਚੰਦਨ ਲੱਦ ਦੀਏ, ਖੋਤੇ ਨੂੰ ਫਾਇਦਾ ਹੈਗਾ ਉਹਦਾ? ਕੋਈ ਲਾਭ ਹੈਗਾ ਉਹਨੂੰ? ਕੋਈ ਕਿਹਨੂੰ ਕਹਿੰਦੇ ਇਹ ਗੱਲ? ਪੰਡਤਾਂ ਨੂੰ। ਉਹਦੇ ਤੋਂ ਚੰਦਨ ਵਾਲੀ ਪੰਡ ਲਾ ਦਿਓ ਲੱਕੜਾਂ ਦੀ, ਜਦੋਂ ਉਹਨੂੰ ਛੱਡੋਗੇ ਬੜਾ ਨਵਾਇਆ ਧੁਆਇਆ, ਕਿੱਥੇ ਲੇਟੂ ਜਾ ਕੇ? ਰੂੜੀਆਂ 'ਤੇ, ਸਵਾਹ 'ਚ, ਮਿੱਟੀ 'ਚ ਲੇਟਣਾ ਉਹਨੇ। ਫੇਰ ਕੰਮ ਹੀ ਉਹਦਾ ਇਹ ਆ, ਉਹਨੂੰ ਚੰਦਨ ਨਾਲ ਕੀ, ਅਤੇ ਉਹਨੂੰ ਤਰ੍ਹਾਂ ਤਰ੍ਹਾਂ ਦੀਆਂ ਲਾਈਆਂ ਸੁਗੰਧੀਆਂ ਅਤੇ ਖੁਸ਼ਬੋ ਅਤੇ ਸਾਬਣ ਨਾਲ ਨਵਾ ਲਿਆ, ਉਹਨੂੰ ਕੀ, ਉਹਨੇ ਮਿੱਟੀ 'ਚ ਲੇਟਣਾ ਸਵਾਹ 'ਚ। ਤੁਹਾਡੀ ਹਾਲਤ ਬਨਾਰਸ 'ਚ ਭਾਵੇਂ ਤੁਸੀਂ ਵੱਸਦੇ ਜੇ ਕਾਂਸ਼ੀ 'ਚ, ਤੁਹਾਡੀ ਹਾਲਤ ਕੁਝ ਇੱਦਾਂ ਦੀ ਬਣ ਗਈ ਆ। ਆ ਪੰਕਤੀਆਂ ਸੁਣਿਓ, ਕਬੀਰ ਸਾਹਿਬ ਕਹਿੰਦੇ ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ। ਵੇਦ ਪੁਰਾਣ ਪੜ੍ਹੇ ਕਾ, ਤੁਸੀਂ ਬੜੇ ਵੇਦ ਪੜ੍ਹੇ, ਪੁਰਾਣ ਪੜ੍ਹੇ, ਤੁਸੀਂ ਧਾਰਮਿਕ ਗ੍ਰੰਥ ਪੜ੍ਹੇ, ਪੜ੍ਹੇ ਕਾ ਕਿਆ ਗੁਣ, ਕੀ ਗੁਣ ਹੈ ਇਹਦਾ, ਕੀ ਫਾਇਦਾ ਤੁਹਾਨੂੰ ਇਹਦਾ? ਖਰ ਚੰਦਨ ਜਸ ਭਾਰਾ, ਖਰ ਖੋਤੇ ਨੂੰ ਕਹਿੰਦੇ ਗਧੇ, ਖਰ ਚੰਦਨ, ਚੰਦਨ ਦਾ ਵੀ ਆਪਾਂ ਨੂੰ ਪਤਾ। ਕਹਿੰਦੇ ਖਰ ਚੰਦਨ ਜਸ ਭਾਰਾ, ਜਸ ਭਾਰਾ ਦਾ ਮਤਲਬ ਵੀ ਵੱਡੀ ਸਾਰੀ ਪੰਡ ਬੰਨ੍ਹ ਕੇ, ਭਾਰੀ ਸਾਰੀ ਉਹਦੇ 'ਤੇ ਲੱਦ ਤੀ। ਰਾਮ ਨਾਮ ਕੀ ਗਤ ਨਹੀਂ ਜਾਣੀ, ਕੈਸੇ ਉਤਰ ਸਭਾਰਾ। ਰਾਮ ਨਾਮ ਕੀ ਗਤ ਨਹੀਂ ਜਾਣੀ, ਪਰਮੇਸ਼ੁਰ ਦੇ ਨਾਮ ਸਿਮਰਨ ਵਿੱਚ ਜੁੜ ਕੇ ਕਿੱਡੀ ਉੱਚੀ ਗਤ, ਇੱਥੇ ਗਤ ਦਾ ਅਰਥ ਅਵਸਥਾ ਵਾ, ਕਿੱਡੀ ਉੱਚੀ ਅਵਸਥਾ ਹੋ ਜਾਂਦੀ ਹੈ ਤੁਹਾਨੂੰ ਪਤਾ ਹੀ ਨਹੀਂ, ਤੁਸੀਂ ਜਪਿਆ ਹੀ ਨਹੀਂ। ਕਦੇ ਇਹੋ ਜਿਹੀਆਂ ਗੱਲਾਂ, ਇਹ ਇਨ ਬਿਨ ਦਲੀਲ ਇੱਕ ਹੋਰ ਗੁਰੂ ਨਾਨਕ ਦੇਵ ਸਾਹਿਬ ਨੇ ਦਿੱਤੀ ਸੀ, ਕਿੱਥੇ? ਕਸ਼ਮੀਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਇੱਕ ਬ੍ਰਾਹਮਣ ਨਾਲ ਗੋਸ਼ਟ ਹੋਈ ਉੱਥੇ ਕਸ਼ਮੀਰ 'ਚ। ਉਸ ਪੰਡਿਤ ਦਾ ਨਾਂ ਸੀ ਬ੍ਰਹਮਦਾਸ, ਬ੍ਰਹਮਦਾਸ ਐਡਾ ਤਕੜਾ ਵਿਦਵਾਨ ਸੀ ਉਹ ਬੰਦਾ, ਵੇਦਾਂ ਸ਼ਾਸਤਰਾਂ ਦਾ ਗਿਆਤਾ। ਉਹ ਆਪਣੇ ਨਾਲ ਇੱਕ ਊਠ ਲੱਦੀ ਫਿਰਦਾ ਕਿਤਾਬਾਂ ਦਾ, ਪੁਸਤਕਾਂ ਦਾ, ਧਾਰਮਿਕ ਪੁਸਤਕਾਂ, ਧਾਰਮਿਕ ਗ੍ਰੰਥਾਂ ਦਾ ਊਠ ਲੱਦਿਆ ਉਹਨੇ, ਬ੍ਰਹਮਦਾਸ ਨੇ ਨਾਲ ਲਈ ਫਿਰਦਾ ਜਿੱਥੇ ਜਾਂਦਾ। ਜਦੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨਾਲ ਉਹਦਾ ਮਿਲਾਪ ਹੋਇਆ ਅਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹ ਕਹਿੰਦਾ, ਫਕੀਰਾ ਗੱਲ ਇਹ ਆ ਵੀ ਮੇਰੇ ਨਾਲ ਗੋਸ਼ਟ ਕਰਨੀ ਪੈਣੀ ਤੈਨੂੰ, ਮੇਰੇ ਨਾਲ ਗੱਲ ਕਰਨੀ ਪੈਣੀ ਬਹਿ ਕੇ, ਕਿਉਂਕਿ ਮੈਨੂੰ ਪਤਾ ਲੱਗਾ ਵੀ ਨਾਨਕ ਤਪਾ ਜਿਹੜਾ ਬੜਾ ਤਕੜਾ ਵਿਦਵਾਨ ਹੈ, ਸਿਆਣਾ, ਆਹ ਲੋਕ ਦੱਸਦੇ ਆ। ਮਹਾਰਾਜ ਕਹਿੰਦੇ ਤੈਨੂੰ ਕਿਹਨੇ ਕਹਿਤਾ ਮੈਂ ਵਿਦਵਾਨ, ਮੈਂ ਸਿਆਣਾ, ਮੇਰੇ ਕੋਲ ਬੜੀ ਵਿਦਿਆ। ਬੜੀ ਨਿਮਰਤਾ ਸੀ ਗੁਰੂ ਨਾਨਕ ਸਾਹਿਬ 'ਚ। ਕਹਿੰਦੇ ਤੈਨੂੰ ਕਿਹਨੇ ਦੱਸਿਆ? ਕਹਿੰਦਾ ਆਲੇ ਦੁਆਲੇ ਲੋਕ ਗੱਲਾਂ ਕਰੀ ਜਾਂਦੇ, ਸਾਰੇ ਤੁਹਾਡੇ ਪੈਰਾਂ 'ਤੇ ਮੱਥਾ ਟੇਕੀ ਜਾਂਦੇ, ਨਮਸਕਾਰਾਂ ਕਰ ਰਹੇ ਆ। ਮੇਰੇ ਕੋਲ ਇੰਨੀ ਵਿਦਿਆ, ਇੰਨਾ ਗਿਆਨ, ਅੱਜ ਤੱਕ ਦੀ ਮੈਂ ਸਾਰੀ ਜ਼ਿੰਦਗੀ ਪੜ੍ਹਨ ਪੜ੍ਹਾਉਣ 'ਚ ਹੀ ਗੁਜ਼ਾਰਤੀ ਆ, ਮੈਨੂੰ ਇੰਨੇ ਲੋਕ ਨਮਸਕਾਰਾਂ ਨਹੀਂ ਕਰਦੇ ਜਿੰਨੇ ਲੋਕ ਤੁਹਾਨੂੰ ਮੱਥੇ ਟੇਕਦੇ, ਬਹਿ ਕੇ ਮੇਰੇ ਨਾਲ ਗੋਸ਼ਟ ਕਰੋ। ਗੁਰੂ ਨਾਨਕ ਕਹਿੰਦੇ ਅੱਛਾ, ਤੇਰੀ ਸ਼ਰਤ ਕੋਈ? ਉਹ ਕਹਿੰਦਾ ਮੇਰੀ ਇੱਕ ਸ਼ਰਤ ਆ ਗੋਸ਼ਟ ਕਰਨ ਵੇਲੇ, ਜੇ ਤੇ ਗੋਸ਼ਟ ਕਰਦਿਆਂ ਵਿਚਾਰ ਵਟਾਂਦਰਾ ਕਰਦਿਆਂ ਕਰਦਿਆਂ ਤੁਸੀਂ ਮੈਨੂੰ ਜਿੱਤ ਲਓ, ਹਰਾ ਦਿਓ ਮੈਨੂੰ, ਮੈਂ ਹਾਰ ਜਾਵਾਂ, ਸਾਰੀਆਂ ਜਿੰਨੀਆਂ ਊਠ ਦੇ ਉੱਤੇ ਮੈਂ ਕਿਤਾਬਾਂ ਲੱਦੀਆਂ ਨੇ, ਧਾਰਮਿਕ ਗ੍ਰੰਥ ਲੱਦੇ, ਸਾਰੇ ਤੁਹਾਨੂੰ ਦੇ ਦੇਣੇ। ਪਾਤਸ਼ਾਹ ਕਹਿੰਦੇ ਠੀਕ ਆ। ਅਤੇ ਕਹਿੰਦਾ ਜੇ ਮੈਂ ਜਿੱਤ ਜਾਵਾਂ ਤੁਸੀਂ ਹਾਰ ਜਾਓ, ਅਤੇ ਜੋ ਕੁਛ ਤੁਹਾਡੇ ਕੋਲ ਹੈਗਾ ਉਹ ਮੈਂ ਸਾਰੇ ਦਾ ਸਾਰਾ ਲੈ ਲੈਣਾ ਤੁਹਾਡੇ ਕੋਲ। ਗੁਰੂ ਨਾਨਕ ਕਹਿੰਦੇ ਬਸ ਇੰਨੀ ਗੱਲ ਹੀ ਆ। ਉਹ ਕਹਿੰਦਾ ਹਾਂ। ਪਾਤਸ਼ਾਹ ਕਹਿੰਦੇ ਇੱਕ ਗੱਲ ਤੈਨੂੰ ਪੁੱਛਾਂ। ਕਹਿੰਦੇ ਦੱਸ। ਬ੍ਰਹਮਦਾਸ ਪੰਡਿਤ ਕਹਿੰਦੇ ਦੱਸੋ। ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਇਹ ਕਿਤਾਬਾਂ ਊਠ ਦੇ ਉੱਤੇ ਲੱਦੀਆਂ ਇੰਨੀਆਂ ਸਾਰੀਆਂ, ਇਹ ਸਾਰੀਆਂ ਤੈਨੂੰ ਆਉਂਦੀਆਂ? ਕਹਿੰਦਾ ਹਾਂ। ਆਹ ਜਿੰਨੀਆਂ ਕਿਤਾਬਾਂ ਕਹਿੰਦਾ ਮੈਂ ਊਠ ਦੇ ਉੱਤੇ ਲੱਦੀਆਂ ਨਾ, ਇਹ ਸਾਰਿਆਂ ਦਾ ਗਿਆਨ ਮੇਰੇ ਕੋਲ ਆ, ਇਹ ਸਾਰੀਆਂ ਯਾਦ ਆ, ਇਹਨਾਂ ਦੇ ਅਰਥ ਬੋਧ ਸਭ ਕੁਝ ਮੈਨੂੰ ਆਉਂਦਾ। ਬੜੀ ਕਮਾਲ ਦੀ ਗੱਲ ਆਖੀ ਗੁਰੂ ਬਾਬੇ ਨੇ। ਗੁਰੂ ਨਾਨਕ ਸਾਹਿਬ ਹੱਸ ਪਏ ਉਹਦੇ ਵੱਲ ਵੇਖ ਕੇ, ਗੱਲ ਸੁਣ ਕੇ। ਕਹਿੰਦਾ ਜਿੰਨੀਆਂ ਕਿਤਾਬਾਂ ਊਠ ਤੇ ਲੱਦੀਆਂ ਮੈਨੂੰ ਸਾਰੀਆਂ ਆਉਂਦੀਆਂ, ਮੇਰੇ ਕੋਲ ਸਾਰਿਆਂ ਦਾ ਗਿਆਨ ਆ। ਗੁਰੂ ਨਾਨਕ ਸਾਹਿਬ ਹੱਸ ਪਏ। ਪਤਾ ਕੀ ਕਹਿੰਦੇ? ਕਹਿੰਦੇ ਉੱਧਰ ਊਠ ਤੇ ਵੀ ਲੱਦੀਆਂ, ਇੱਧਰ ਦਿਮਾਗ ਤੇ ਲੱਦੀਆਂ ਇਹ ਕਿਤਾਬਾਂ ਜਿਹੜੀਆਂ ਪੁਸਤਕਾਂ। ਕਹਿੰਦੇ ਉੱਧਰ ਊਠ ਦੇ ਉੱਤੇ ਲੱਦੀਆਂ, ਊਠ ਤੁਰਿਆ ਫਿਰਦਾ, ਇੱਧਰ ਦਿਮਾਗ ਤੇ ਲੱਦ ਲਈਆਂ ਤੂੰ ਸਾਰੀਆਂ। ਕਹਿੰਦੇ ਤੇਰੇ ਤੇ ਊਠ 'ਚ ਫਰਕ ਕਿੰਨਾ ਕੁ ਹੋਇਆ, ਤੇਰੇ ਤੇ ਊਠ 'ਚ ਕਿੰਨਾ ਕੁ ਫਰਕ ਆ। ਊਠ ਵੀ ਕਿਤਾਬਾਂ ਦਾ ਲੱਦਿਆ ਤੇ ਤੁਰਿਆ ਫਿਰਦਾ ਉਹ। ਕਹਿੰਦੇ ਤੂੰ ਉਨੀਆਂ ਕਿਤਾਬਾਂ ਦਿਮਾਗ ਤੇ ਲੱਦ ਲਈਆਂ। ਕਹਿੰਦੇ ਮੈਨੂੰ ਲੱਗਦਾ ਫਿਰ ਊਠ ਤੇ ਲੱਦਣ ਦੀ ਕੀ ਲੋੜ ਹੈ, ਤੂੰ ਹੀ ਊਠਿਆਂ ਦੇ, ਊਠ ਕਾਹਦੇ ਲਈ ਜਾਈ ਫਿਰਦਾ ਨਾਲ। ਕੌਣ ਕਹਿ ਸਕਦਾ ਭਲਾ ਇੱਦਾਂ ਉਸ ਵੇਲੇ ਪ੍ਰਚਾਰ ਕਰਨਾ ਜੇ ਤੇ ਪੰਡਿਤ ਨੇ ਅੱਖਾਂ ਅੱਡੀਆਂ ਰਹਿ ਗਈਆਂ। ਅੱਜ ਤੱਕ ਇੱਦਾਂ ਕਿਹਾ ਹੀ ਨਹੀਂ ਮੈਨੂੰ ਕਹਿ ਰਹੇ, ਅੱਖਾਂ ਅੱਡੀਆਂ ਰਹਿ ਗਈਆਂ ਉਹਦੀਆਂ। ਪਾਤਸ਼ਾਹ ਕਹਿੰਦੇ ਲੱਦੀਆਂ ਹੀ ਆ ਨਾ ਪੁਸਤਕਾਂ, ਲੱਦੀਆਂ ਹੀ ਆ ਨਾ ਉੱਤੇ ਊਠ ਨੂੰ। ਇਹਨਾਂ ਪੁਸਤਕਾਂ ਦਾ ਜਿਹੜੀਆਂ ਕਿਤਾਬਾਂ ਗ੍ਰੰਥ ਊਠ ਦੇ ਉੱਤੇ ਲੱਦੇ ਆ ਉਹਨੂੰ ਕੋਈ ਇਹਨਾਂ ਕਿਤਾਬਾਂ ਦਾ ਫਾਇਦਾ ਹੈਗਾ? ਊਠ ਨੂੰ ਕੋਈ ਲਾਭ ਹੈਗਾ ਇਹਦਾ? ਕਹਿੰਦਾ ਜੀ ਊਠ ਨੂੰ ਕੀ ਲਾਭ ਹੋਣਾ। ਮਹਾਰਾਜ ਕਹਿੰਦੇ ਊਠ ਗਿਆਨਵਾਨ ਹੋ ਜਾਣਾ ਚਾਹੀਦਾ ਸੀ। ਊਠ ਤੇ ਕਿਤਾਬਾਂ ਲੱਦੀਆਂ, ਊਠ ਗਿਆਨਵਾਨ ਗਿਆਨੀ ਬਣ ਜਾਣਾ ਚਾਹੀਦਾ, ਬੜਾ ਤਕੜਾ। ਊਠ ਹੁਣ ਤੱਕ ਮੁਕਤ ਹੋ ਜਾਣਾ ਚਾਹੀਦਾ ਸੀ, ਊਠ ਨੂੰ ਹੁਣ ਤੱਕ ਰੱਬ ਦੇ ਘਰ ਥਾਂ ਮਿਲ ਜਾਣੀ ਚਾਹੀਦੀ ਸੀਗੀ। ਉਹ ਕਹਿੰਦਾ ਜੀ ਉਹ ਤਾਂ ਜਾਨਵਰ ਆ, ਪਸ਼ੂ ਜਾਨਵਰ ਤੇ ਕਿਤਾਬਾਂ ਲੱਦੀਆਂ, ਉਹ ਕਿਵੇਂ ਮੁਕਤ ਹੋ ਜਾਊਗਾ, ਉਹਨੂੰ ਰੱਬ ਦੇ ਘਰ ਕਿਵੇਂ ਥਾਂ ਮਿਲ ਜੂਗੀ? ਪਾਤਸ਼ਾਹ ਕਹਿੰਦੇ ਤੇਰੇ ਤੇ ਉਹਦੇ 'ਚ ਕੋਈ ਫਰਕ ਨਹੀਂ, ਤੂੰ ਵੀ ਲੱਦੀਆਂ ਹੀ ਆ ਦਿਮਾਗ ਤੇ ਗਿਆਨ ਤੇ ਰੱਬ ਦੇ ਘਰ ਥਾਂ ਤੈਨੂੰ ਵੀ ਨਹੀਂ ਮਿਲੀ, ਆਪਣੇ ਆਪੇ ਦਾ ਤੈਨੂੰ ਵੀ ਨਹੀਂ ਪਤਾ, ਤੈਨੂੰ ਕਿਤਾਬਾਂ ਦਾ ਹੀ ਪਤਾ ਵਾ ਬਸ। ਗੁਰੂ ਨਾਨਕ ਦੇਵ ਸਾਹਿਬ ਅੱਗੇ ਹੱਥ ਜੋੜ ਲਏ ਉਹਨੇ ਹੁਣ ਤੇ ਕਹਿੰਦਾ ਫਕੀਰਾ ਬਾਬਾ ਨਾਨਕ ਤਪਾ ਫਿਰ ਕੀ ਕਰਨਾ ਪਊਗਾ? ਰੱਬ ਦੇ ਘਰ ਤੱਕ ਜਾਣ ਵਾਸਤੇ ਕਿਤਾਬਾਂ ਮੈਂ ਲੱਦੀ ਫਿਰਦਾ, ਆਪਣੇ ਦਿਮਾਗ ਤੇ ਵੀ ਬਥੇਰੀਆਂ ਲੱਦੀਆਂ। ਮਹਾਰਾਜ ਕਹਿੰਦੇ ਇਹਨਾਂ ਕਿਤਾਬਾਂ ਨਾਲ ਲੋਕ ਜਿਹੜੇ ਆ ਉਹ ਤੇਰੇ ਤੋਂ ਪ੍ਰਭਾਵਿਤ ਹੋ ਸਕਦੇ ਆ, ਰੱਬ ਨਹੀਂ ਪ੍ਰਭਾਵਿਤ ਹੋ ਸਕਦਾ। ਰੱਬ ਨਹੀਂ ਖੁਸ਼ ਹੋ ਸਕਦਾ ਇਹਨਾਂ ਕਿਤਾਬਾਂ ਨਾਲ। ਇਹ ਹੋ ਸਕਦਾ ਵੀ ਤੂੰ ਕਹਿੰਦਾ ਕੀ ਆ, ਤੇਰੇ ਕੋਲ ਗਿਆਨ ਹੈ ਨਾ ਲੋਕਾਂ ਨੂੰ ਦੱਸਣਾ, ਤੂੰ ਇਹਨਾਂ ਕਿਤਾਬਾਂ ਨਾਲ ਤੇਰੀ ਕਥਨੀ ਬਹੁਤ ਵਧੀਆ ਹੋ ਸਕਦੀ, ਦਿਮਾਗੀ ਗਿਆਨ ਅਕਲੀ ਗਿਆਨ ਤੇਰੇ ਕੋਲ ਆ ਸਕਦਾ, ਅਕਲੀ ਗਿਆਨ ਬੁੱਧ ਦਾ ਦਿਮਾਗੀ ਗਿਆਨ। ਰੱਬ ਦਿਮਾਗੀ ਗਿਆਨ ਦੀ ਬਾਤ ਨਹੀਂ, ਰੱਬ ਅੰਤਸ਼ਕਰਨ ਦੇ ਗਿਆਨ ਨਾਲ ਆਤਮਿਕ ਗਿਆਨ ਨਾਲ ਪ੍ਰਾਪਤ ਹੁੰਦਾ ਹੈ। ਅੱਜ ਤੱਕ ਕਦੇ ਕੋਈ ਤੈਨੂੰ ਝਲਕ ਪਈ? ਅੱਜ ਤੱਕ ਕਦੇ ਉਹਦੇ ਨੇੜੇ ਹੋਣ ਦੀ ਕੋਸ਼ਿਸ਼ ਕੀਤੀ? ਜਿਉਂ ਜਿਉਂ ਗਿਆਨਵਾਨ ਹੋਵੇਂ, ਜਿਉਂ ਜਿਉਂ ਧਰਮੀ ਬਣੇ, ਤਿਉਂ ਤਿਉਂ ਤੇਰਾ ਹੰਕਾਰ ਮੁੱਕਦਾ ਜਾਏ। ਤੂੰ ਗਿਆਨਵਾਨ, ਜਿਉਂ ਜਿਉਂ ਗਿਆਨਵਾਨ ਹੋਈ ਗਿਆ, ਜਿਉਂ ਜਿਉਂ ਗਿਆਨਵਾਨ ਹੋਈ ਗਿਆ, ਤੇਰਾ ਹੰਕਾਰ ਵੱਧਦਾ ਗਿਆ। ਤੂੰ ਮੈਨੂੰ ਕਿਹਾ ਨਾ ਆ ਕੇ ਜੇ ਮੈਂ ਤੁਹਾਨੂੰ ਜਿੱਤ ਲਾਂ, ਜੇ ਤੁਸੀਂ ਮੈਨੂੰ ਜਿੱਤ ਲਓ, ਆਹ ਕੁਝ ਕਰਨਾ ਪਏ, ਜਿੱਤਣਾ ਹਾਰਨ ਦੀਆਂ ਗੱਲਾਂ ਕਰਦਾ ਨਾ? ਕਹਿੰਦਾ ਹਾਂ। ਪਾਤਸ਼ਾਹ ਕਹਿੰਦੇ ਜਿਹੜਾ ਰੱਬ ਵਿੱਚ ਲੀਨ ਹੋ ਗਿਆ ਉਹ ਕਦੇ ਜਿੱਤਣ ਹਾਰਨ ਦੀਆਂ ਗੱਲਾਂ ਹੀ ਨਹੀਂ ਕਰਦਾ। ਉਹ ਕਹਿੰਦਾ ਮੈਂ ਜੀਵਨ ਦੀ ਬਾਜੀ ਜਿੱਤਣੀ ਆ, ਆਪਣੇ ਜੀਵਨ ਦੀ ਬਾਜੀ, ਉਹ ਦੂਜਿਆਂ ਨੂੰ ਜਿੱਤਣ ਦੀਆਂ ਬਾਤਾਂ ਹੀ ਨਹੀਂ ਕਰਦਾ। ਗੁਰੂ ਨਾਨਕ ਦੇ ਚਰਨਾਂ ਤੇ ਸਿਰ ਰੱਖ ਕੇ ਬਹਿ ਗਿਆ ਪੰਡਿਤ। ਨਾਨਕ ਤਪਾ ਕੀ ਕਰਾਂ ਫਿਰ? ਆਸਾ ਕੀ ਵਾਰ ਦੇ ਜਿਹੜੇ ਦੋ ਸਲੋਕ ਹਨ ਜੋ ਮੈਂ ਵਿਦਵਾਨਾਂ ਨੂੰ ਪੜ੍ਹਿਆ ਉੱਥੇ ਉਚਾਰਨ ਕੀਤੇ। ਕਹਿੰਦੇ ਬਹਿ ਜਾ ਚੌਂਕੜਾ ਮਾਰ ਕੇ। ਹੁਣ ਪੰਡਿਤ ਨੂੰ ਕਹਿੰਦੇ ਬਹਿ ਜਾ ਚੌਂਕੜਾ ਮਾਰ ਕੇ। ਬਹਿ ਗਿਆ ਜੀ ਬ੍ਰਹਮਦਾਸ। ਗੁਰੂ ਬਾਬੇ ਨੇ ਸ਼ਬਦ ਗਾਇਆ, ਫਿਰ ਮਰਦਾਨੇ ਨੇ ਰਬਾਬ ਵਜਾਇਆ ਤੇ ਬਾਬੇ ਨਾਨਕ ਨੇ ਸ਼ਬਦ ਗਾਇਆ। ਕਿਹੜਾ? ਆਸਾ ਕੀ ਵਾਰ ਦੇ ਸਲੋਕ ਹੈ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਐ ਸਾਥ, ਪੜ ਪੜ ਬੇੜੀ ਪਾਈਐ, ਪੜ ਪੜ ਗੱਡੀਐ ਖਾਤ, ਪੜੀਐ ਜੇਤੇ ਬਰਸ ਬਰਸ, ਪੜੀਐ ਜੇਤੇ ਮਾਸ, ਪੜੀਐ ਜੇਤੀ ਆਰਜਾ, ਪੜੀਐ ਜੇਤੇ ਸਾਸ। ਨਾਨਕ ਲੇਖੇ ਇੱਕ ਗੱਲ ਉਹ ਤੇਰੇ ਕੋ ਨਹੀਂ ਹੈਗੀ। ਆਖੋ ਸਤਨਾਮ ਸ਼੍ਰੀ। ਕਹਿੰਦੇ ਕਿਉਂ ਨਹੀਂ ਜੇ? ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਨਾਨਕ ਲੇਖੇ ਇੱਕ ਗੱਲ ਬ੍ਰਹਮਦਾਸ ਤੇਰੇ ਕੋ ਨਹੀਂ ਹੈਗੀ। ਉਹ ਹੈਗਾ ਕੀ ਹੈ ਤੇਰੇ ਕੋ ਭਲਾ? ਹੋਰ ਹੋਮੇ ਝਕਣਾ ਝਾਕ, ਇਹ ਹੈਗਾ ਤੇਰੇ ਕੋਲ। ਆ ਹੈਗਾ ਤੇਰੇ ਕੋਲ ਹੋਰ, ਹੋਰ ਦਾ ਮਤਲਬ ਇਹਦੇ ਤੋਂ ਇਲਾਵਾ। ਨਾਨਕ ਲਿਖੇ ਇੱਕ ਗੱਲ, ਉਹ ਕਿਹੜੀ ਇੱਕ ਗੱਲ, ਉਹਨੂੰ ਕਬੀਰ ਸਾਹਿਬ ਵੀ ਦੱਸਦੇ ਅੱਜ ਦੇ ਸ਼ਬਦ, ਰਾਮ ਨਾ ਜਪੋ ਅਪਾਕੇ। ਨਾਨਕ ਲਿਖੇ ਇੱਕ ਗੱਲ, ਕਿਹੜੀ ਇੱਕ ਗੱਲ, ਕਬੀਰ ਸਾਹਿਬ ਵੀ ਅੱਜ ਦੇ ਸ਼ਬਦ ਦੱਸਦੇ, ਰਾਮ ਨਾਮ ਕੀ ਗੱਤ ਨਹੀਂ ਜਾਣੀ, ਕੈਸੇ ਉਤਰਸ ਪਾਰਾ। ਨਾਨਕ ਲਿਖੇ ਇੱਕ ਗੱਲ, ਇੱਕ ਗੱਲ, ਨਾਨਕ ਕੇ ਘਰ ਕੇਵਲ ਨਾਮ। ਉਹ ਨਾਮ ਸਿਮਰਨ ਭਜਨ ਬੰਦਗੀ ਦੀ ਗੱਲ ਤੇਰੇ ਕੋਲ ਨਹੀਂ ਹੈਗੀ, ਖਾਲੀ ਆ ਤੂੰ, ਤੇਰੇ ਕੋਲ ਹੈਗਾ ਜਿਹੜਾ ਕੁਛ ਉਹ ਦੱਸਾਂਗੀ ਆ। ਹੋਰ ਹਉਮੈ ਚਖਣ ਚਾਖ, ਹਉਮੈ ਹੈਗੀ ਤੇਰੇ ਕੋਲ, ਤੇ ਜਿਹਦੇ ਕੋਲ ਹਉਮੈ ਆ, ਮਾਫ ਕਰਿਓ, ਗੁਰੂ ਨਾਨਕ ਸਾਹਿਬ ਕਹਿੰਦੇ ਆਸਾ ਦੀ ਵਾਰ ਚ, ਕਹਿੰਦੇ ਜਿਸ ਦੇ ਕੋਲ ਹਉਮੈ ਆ, ਜਿੰਨੀਆਂ ਗੱਲਾਂ ਕਰਦਾ ਬਕੜਵਾ ਹੀ ਹੈ। ਹੋਰ ਹਉਮੈ ਚਖਣਾ ਚਾਖ, ਚਖਣਾ ਚਾਖ ਦਾ ਅਰਥ ਕੀ ਆ, ਝਖਾਂ ਮਾਰਨੀਆਂ, ਬਕੜਵਾ ਕਰਨਾ, ਜਿੰਨਾ ਕੁਝ ਤੇਰੇ ਕੋਲ ਬਕੜਵਾ ਹੀ ਹੈ ਸਾਰਾ, ਕੱਖ ਨਹੀਂ ਹੈਗਾ ਤੇਰੇ ਕੋਲ। ਕਹਿੰਦਾ ਅੱਜ ਤੱਕ ਬਕੜਵਾ ਹੀ ਕਰਦਾ ਰਿਹਾ? ਮਹਾਰਾਜ ਕਹਿੰਦੇ ਹਾਂ। ਆਹ ਵੇਖੋ, ਇੱਕ ਪਾਸੇ ਮੈਂ ਬਨਾਰਸ ਦੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ, ਦੂਜੇ ਪਾਸੇ ਕਸ਼ਮੀਰ। ਕਸ਼ਮੀਰ ਵੀ ਬ੍ਰਾਹਮਣਾਂ ਦਾ, ਪੰਡਤਾਂ ਦਾ ਗੜ੍ਹ ਆ, ਕਸ਼ਮੀਰ ਵੀ, ਦੋਵੇਂ ਸ਼ਹਿਰ। ਇੱਕ ਦਲੀਲ ਦੇਵਾਂ ਤੁਹਾਨੂੰ, ਹੋਰ ਨੇੜੇ ਹੋ ਜੇ ਗੱਲ। ਔਰੰਗਜ਼ੇਬ ਬਾਦਸ਼ਾਹ ਨੇ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਕਸ਼ਮੀਰ ਤੋਂ ਕਿਉਂ ਸ਼ੁਰੂ ਕੀਤਾ? ਕਲਕੱਤਿਓਂ ਕਿਉਂ ਨਹੀਂ ਕੀਤਾ ਉਹਨੇ? ਬੰਬੇ ਤੋਂ ਕਿਉਂ ਨਹੀਂ ਕੀਤਾ ਉਹਨੇ? ਹੈਦਰਾਬਾਦ ਉਧਰਲੇ ਪਾਸਿਓਂ ਕਿਉਂ ਨਹੀਂ ਸ਼ੁਰੂ ਕੀਤਾ? ਕਸ਼ਮੀਰ ਤੋਂ ਕਿਉਂ ਸ਼ੁਰੂ ਕੀਤਾ ਉਹਨੇ, ਔਰੰਗਜ਼ੇਬ ਨੇ? ਇਹ ਤਾਂ ਗੱਲ ਸਮਝ 'ਚ ਆਉਣ ਵਾਲੀ ਹੈ ਨਾ। ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਕਸ਼ਮੀਰ ਤੋਂ ਆਏ ਨਾ ਪੰਡਿਤ, ਵੀ ਸਾਡੀ ਲਾਜ ਰੱਖ, ਸਾਨੂੰ ਮੁਸਲਮਾਨ ਬਣਾਈ ਜਾਂਦਾ ਉਹ, ਕਿਉਂ ਕਸ਼ਮੀਰ ਹੀ ਕਿਉਂ ਆਏ ਆ? ਹੋਰ ਵੀ ਕਿਤੇ ਆ ਸਕਦੇ ਆ? ਕਿਤੇ ਹੋਰ ਦਲੀਲ ਤੁਹਾਨੂੰ ਮਿਲਦੀ ਵੀ ਇੱਥੋਂ ਸ਼ੁਰੂਆਤ ਕੀਤੀ ਉਹਨੇ ਔਰੰਗਜ਼ੇਬ ਨੇ? ਕਸ਼ਮੀਰ ਤੋਂ ਸ਼ੁਰੂ ਕੀਤਾ ਕੰਮ ਉਹਨੇ, ਕਿਉਂ? ਸਭ ਤੋਂ ਵਿਦਵਾਨ ਪੰਡਿਤ ਜਿਹੜੇ, ਜ਼ਿਆਦਾ ਪੜ੍ਹੇ ਲਿਖੇ ਬ੍ਰਾਹਮਣ ਸਨ ਜਿਹੜੇ, ਉਹ ਕਸ਼ਮੀਰ 'ਚ ਵੱਸਦੇ ਸੀ ਉਸ ਵੇਲੇ। ਉਹ ਕਹਿੰਦਾ ਵਿਦਵਾਨਾਂ ਨੂੰ, ਜਿਹੜੇ ਵਿਦਵਾਨ ਵਾ ਨਾ, ਇਹਨਾਂ ਦੇ ਆਗੂ ਆ ਜਿਹੜੇ ਮੁਸਲਮਾਨ ਹਿੰਦੂਆਂ ਦੇ, ਜੇ ਇਹਨਾਂ ਵਿਦਵਾਨ ਬ੍ਰਾਹਮਣਾਂ ਨੂੰ, ਜੇ ਇਹਨਾਂ ਵਿਦਵਾਨ ਮੁਖੀ ਪੰਡਿਤਾਂ ਨੂੰ ਮੈਂ ਮੁਸਲਮਾਨ ਬਣਾ ਲਿਆ, ਤੇ ਬਾਕੀ ਹਿੰਦੂ ਆਪਣੇ ਆਪ ਹੀ ਮੁਸਲਮਾਨ ਬਣ ਜਾਣੇ, ਬਾਕੀਆਂ ਨੂੰ ਨਹੀਂ ਬਣਾਉਣ ਦੀ ਲੋੜ, ਉਹਨਾਂ ਆਪਣੇ ਆਪ ਇਹਨਾਂ ਦੇ ਮਗਰ ਆ ਜਾਣਾ। ਇਹ ਆਗੂ ਬੰਦੇ, ਮੁਖੀ ਬੰਦੇ ਆ, ਇਹ ਕਸ਼ਮੀਰ 'ਚ ਵਿਦਵਾਨ ਲੋਕ ਬੈਠੇ ਆ, ਇਹ ਵਿਦਵਾਨ ਮੁਸਲਮਾਨ ਬਣ ਗਏ, ਬਾਕੀਆਂ ਨੇ ਆਪੇ ਬਣ ਜਾਣਾ। ਇੱਥੋਂ ਸ਼ੁਰੂ ਕਰੋ ਕੰਮ ਇਹਨਾਂ ਦਾ। ਜੇ ਤਾਂ ਪੜ੍ਹਿਆ ਤੇ ਤਾਂ ਕੜਿਆ, ਬਹੁ ਤੀਰਥ ਭਵਿਆ ਤੇ ਤੋ ਲਵਿਆ, ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸੋਵੇ ਜੀਆ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਭਾਇਆ, ਬਸਤਰ ਨਾ ਪਹਿਰੇ ਅਹਿਨਸ ਕਹਿਰੈ, ਮੋਨ ਮਗੂਤਾ ਕਿਉਂ ਜਾਗੈ, ਗੁਰਬਿਨ ਸੂਤਾ ਪੱਗ ਉੱਪੇ ਤਾਣਾ, ਆਪਣਾ ਕੀਆ ਕਮਣ, ਅਲਮਲ ਖਾਈ ਸਿਰਸ਼ਾਈ ਪਾਈ, ਮੂਰਖ ਅੰਧੇ ਪਤ ਗਵਾਈ, ਵਿਣ ਨਾਵੇਂ। ਆ ਬ੍ਰਹਮਦਾਸ, ਤੇਰੇ ਕੋ ਨਹੀਂ ਹੋਏਗੀ ਗੱਲ, ਆਖੋ ਸਤਨਾਮ ਸ਼੍ਰੀ ਵਾਹਿ, ਬਿਨ ਨਾਵੇਂ ਕਿਸ ਥਾਏ ਨਾ ਪਾਈ, ਜੋ ਕੁਝ ਤੂੰ ਕੀਤਾ ਥਾਏ ਨਹੀਂ ਪਿਆ, ਥਾਏ ਨਹੀਂ ਪਿਆ। ਲੋਕ ਖੁਸ਼ ਹੋ ਗਏ, ਬੜਾ ਵਿਦਵਾਨ ਹੈ, ਬੜਾ ਸਿਆਣਾ, ਰੱਬ ਨਹੀਂ ਖੁਸ਼ ਹੋਇਆ, ਗੁਰੂ ਨਹੀਂ ਖੁਸ਼ ਹੋਇਆ, ਕਿਉਂਕਿ ਵਿਣ ਨਾਵੇਂ, ਨਾਮ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਕਿਸ ਥਾਏ ਨਾ ਪਾਈ, ਨਹੀਂ ਕੁਝ ਥਾਏ ਪੈਣਾ। ਨਹੀਂ ਥਾਏ ਪੈਣਾ ਦਾ ਮਤਲਬ ਕਬੂਲ ਨਹੀਂ ਹੋਣਾ ਕੁਝ ਵੀ, ਰੱਬ ਦੇ ਘਰ ਨਹੀਂ ਪ੍ਰਵਾਨ ਹੋ ਸਕਦਾ ਤੂੰ। ਚਰਨਾਂ 'ਤੇ ਸਿਰ ਰੱਖ ਕੇ ਬਹਿ ਗਿਆ, ਔਰ ਚਰਨਾਂ 'ਤੇ ਇਕੱਲਾ ਸਿਰ ਹੀ ਨਹੀਂ ਰੱਖਿਆ ਸਜਣੋ, ਉਹਨੇ ਜਦੋਂ ਤੱਕ ਇਹ ਦੋ ਸ਼ਬਦ ਉਹਨੇ ਸਰਵਣ ਕਰ ਲਿਆ ਨਾ, ਬਾਬੇ ਨਾਨਕ ਨੇ ਗਾਇਆ, ਭਾਈ ਮਰਦਾਨੇ ਨੇ ਪਿਆਰ ਵਿੱਚ ਭਿੱਜ ਕੇ ਰਬਾਬ ਵਜਾਇਆ, ਜਦੋਂ ਤੱਕ ਦੋਵੇਂ ਸਲੋਕ ਸਮਾਪਤ ਹੋਏ ਆ, ਉਹਦੀਆਂ ਅੱਖਾਂ 'ਚ ਅਥਰੂ ਆ, ਬ੍ਰਹਮਦਾਸ ਦੀਆਂ ਅੱਖਾਂ 'ਚ, ਬਾਬਾ ਸਾਰੇ ਦੀ ਸਾਰੀ ਜ਼ਿੰਦਗੀ ਅੱਜ ਤੱਕ ਦੀ ਅਜਾਈ ਗੁਜ਼ਰ ਗਈ ਆ, ਇਹ ਜਨਮਾਂ ਜਨਮਾਤਰਾਂ ਦੀ ਟੁੱਟੀ ਹੋਈ ਸੁਰਤ ਨੂੰ ਪਰਮੇਸ਼ਰ ਨਾਲ ਜੋੜਦੇ ਅੱਜ, ਮੁਕਾ ਦਿੱਤੀ ਹਉਮੈ, ਕੱਢ ਦਿੱਤਾ ਹੰਕਾਰ ਦਾ ਗੰਧ ਅੰਦਰੋਂ, ਆਪਣਾ ਬਣਾ ਲਾ, ਗੁਰੂ ਦਾ ਹੋ ਗਿਆ। ਜਦੋਂ ਤੱਕ ਸ਼ਬਦ ਸਮਾਪਤ ਹੁੰਦਾ ਸੀ, ਸਾਹਮਣੇ ਬੈਠਾ ਸੁਰਤ ਪ੍ਰੀਤਮ ਨਾਲ ਜੋੜ ਲੈਂਦਾ ਸੀ ਉਦੋਂ ਤੱਕ, ਉਧਰੋਂ ਸ਼ਬਦ ਸਮਾਪਤ ਹੋਣਾ, ਉਧਰੋਂ ਉਹਦੇ ਅੰਦਰ ਦੀ ਹਉਮੈ ਅਤੇ ਪਾਪ ਸਮਾਪਤ ਹੋ ਜਾਣੇ, ਉਹ ਦਿਲ ਕਰਕੇ ਸੁਰਤ ਕਰਕੇ ਗੁਰੂ ਨਾਨਕ ਦੇ ਹੋ ਜਾਂਦੇ ਸਨ। ਅੱਜ ਦੇ ਸ਼ਬਦ 'ਚ ਭਗਤ ਕਬੀਰ ਸਾਹਿਬ ਕਹਿੰਦੇ, ਹੇ ਪੰਡਿਤ, ਹੇ ਬ੍ਰਾਹਮਣ, ਇਹਦੇ 'ਚ ਕੋਈ ਸ਼ੱਕ ਨਹੀਂ कि तू वेद शास्त्र नहीं पढ़ता, पढ़ता है। ये कोई शक नहीं कि तैनू वेदा के मंत्र नहीं आते, आते पुराण आते हैं, तेन सिमरतियां याद है, तेन शास्त्रां दे श्लोक तेनू आते हैं, याद ने, कथन कर सकदा, घंटियां बधी तू लैक्चर कर सकदा, दूजियां नू धर्म का उपदेश दे सकदा, इहदे च कोई शक नहीं, तेरे कोल विद्वता है, ज्ञान है तुहाडे कोल, पर दिमागी ज्ञान है। अंतशकरण विच टिक जाण वाला, आत्मा विच टिक जाण वाला ज्ञान प्रभु की बख्शिश नाल मिलदा, तुहाडे कोल नहीं हैगा। कबीर साहब कहिंदे तुहाडी हालत इह बन गई है जिवें एक गधे दे उत्ते चंदन की पंड लद दीए, गधे नू कोई लाभ नहीं उहदा, तुसीं दिमाग ते लद्दी फिरदे हो। ज्ञान, असल ज्ञान, असल ज्ञानी उदों जदों तुहानू अपने आपे दा ज्ञान हो गया, रब दा ज्ञान हो गया। किताबी ज्ञान ते रब नहीं खलोता। कहो नानक ज्ञानी कैसा होए, आप पछाणे बूझे सोए। जड़ी मैं बेनती कर रहा सां सजणो, कदे विचार के वेखो, सोच के, बनारस दी धरती ते कांशी च रह के ये गल्लां करनियां भगत कबीर साहब वर्गिया ने, क्योंकि वो तो इन्हों नीवें समझते ना, भी ये कोई जुलाया का मुंडा, कोई रविदास, ये जुतियां गंढन वाला चमार जाति विचों उठ के सानू वंगारे, पर खसम की बाणी च बैठे जी, हो खसम की बाणी च। धन गुरु अर्जन देव साहब ने जदों बाणी अंकित की ना भगतां दी, पातशाह ने आख्या कबीर साहब, वो नामदेव, वो भगत रविदास वर्गे रब दे प्यारे, हो कदे समा सी तानू बनारस कांशी वर्गे शहरां च नहीं सन टिकण देंदे लोक, कदे वक्त सी समा सी तुहाडियां लत्तां बाहां बन के कबीर साहब नू गंगा च भी सुटिया, गंगा की लहर मेरी टुटी जंजीर, मिर्गशाला पर बैठे कबीर, एक पूरा शब्द गुरु ग्रंथ साहब च भगत कबीर साहब ने उच्चारण किया, लत्तां बाहां बन के हाथी अगे सुट दिता, पांड बना के, गठड़ी बना के, हाथी आवे पैरां थले दरड़ के रख दे कबीर। तीन बार पतिया भर लीना, मन कठोर अज हूना पतीना, कह कबीर हमरा गोविंद, चौथे पद में जानकी जिंद। ये तो पहला, इथों तक कबीर साहब ने आख्या, कहने कुंचर पोट लै लै नमस्कार है, बूझी ने काजी अंधेरा है। हाथ होगी किड्डी तकड़ी गल है, इनू कदे अपने अंदर फीलिंग लिया के वेख्यो, ये अपने अंदर यह महसूस करके वेख्यो, किदां कहिंदे होणगे भगत कबीर साहब उन्हां नूं ये गल्लां। जिहड़े काजी लोग आ, काजी सामने बैठा, काजी कहना इनू कबीर नूं हाथी थले दे दो, आ बन के लत्तां बाहां इहदियां हाथी अगे पा दो, इनू ये शब्द आया गुरु ग्रंथ साहब च, सुट दिता हाथी, छड्या कबीर वल नूं आया। ये गल कबीर साहब कह रहे, कहिंदे हाथी छड्या कबीर साहब वल आया, ते जदों कबीर दे नेड़े आउंदा ना हाथी, ते सिर झुका के ते उहनूं मत्था टेक के ते पछां चल जांदा, हाथी कबीर नूं सिर झुकाउंदा। ते बाणी च पता की आया जी बचन, कबीर साहब पता की कहिंदे, कहिंदे ओ अन्निया काजिया, हाथी एक जानवर आ, ते जानवर नूं पता लग गया वा भी कबीर की आ, तू इंसान आ, बंदा नाले धार्मिक बंदा, तू काजी है, तेनूं नहीं पता लगा अन्निया अजे तक भी मैं की आ। देखो कहने हाथी मेरे को आता, तो नमस्कार करके पिछा चल जाता, एक जानवर नू पता लग गया भी ये कौन है जेड़ा सामने पिया, तेनू नहीं पता लगा। ले कुंचर पोट, कुंचर हाथी नू कहिंदे, कुंचर पोट, पोट मतलब जी पोटली बनी कबीर दे लत्तां बाहां बन के सुटिया अगले पासे, कहिंदे कुंचर पोट लै लै नमस्कार है, वह नमस्कार करदा आण के मैनू, बूझी नहीं काजी अंधेरा, अन्निया काजिया, तेनू हाले तक नहीं पता लगा। जानवर भी लख 84 मेद नहीं सब सेव करंदा, 84 लख जूना उन्हां दी सेवा च जुट जांदियां जिहड़े परमात्मा दी बंदगी करन वाले, रब दी इबादत च जुड़न वाले जिहड़े। इस करके मेरे कहण दा भाव सिर्फ इन्ना सीगा, इह गल्लां सीगियां जिन्हां करके कबीर साहब वर्गियां नूं दुख झलणे पए, पर उह कहिंदे सजणो जो मर्जी होवे, जिन्ने मर्जी तसीए दो, पर मैं सच दा पल्ला नहीं छड्डणा, सच दा पल्ला नहीं मैं छड्डणा, सच कहना, क्योंकि तुहाडे कोल रब की बंदगी नाम सिमरन नहीं हैगा। दुनिया में वंडा पा के, लोकां में वंडियां पा के तुसी अपना रोटी पानी चलाई जाओ, लोकां में वंडा पा के तुसी अपनी हुकूमत चलाउंदे रहो, परमात्मा दे घर निरंकार की हजूरी च प्रवान नहीं हो सकते। ਤੇ ਖਿਮਾ ਕਰਿਓ ਜੇ। ਇਹ ਇਕੱਲੀ ਕਬੀਰ ਉਹਨਾਂ ਪੰਡਤਾਂ ਨੂੰ ਨਹੀਂ ਕਹਿ ਰਹੇ, ਬ੍ਰਾਹਮਣਾਂ ਨੂੰ, ਆਪਣੇ ਤੇ ਵੀ ਲਾਗੂ ਹੁੰਦੀਆਂ ਇਹ ਗੱਲਾਂ। ਇਹ ਨਹੀਂ ਵੀ ਆਪਾਂ ਚੁੱਪ ਕਰਕੇ ਸੁਣ ਕੇ ਪੰਡਤਾਂ ਦੀਆਂ ਗੱਲਾਂ ਕਰਕੇ ਸੁਣ ਕੇ ਉਹਨਾਂ ਦੇ ਤਵਾ ਲਾ ਤਾ ਕਬੀਰ ਨੇ ਵਧੀਆ ਹੋ ਗਿਆ ਬਈ, ਨਾ, ਆਪਾਂ ਕਿੱਥੇ ਖਲੋਤੇ ਹਾਂ? ਆਪਣੀਆਂ ਵੰਡਾਂ ਮੁੱਕ ਗਈਆਂ, ਸਿੱਖਾਂ 'ਚ ਵੰਡਾਂ ਮੁੱਕ ਗਈਆਂ ਭਲਾ? ਇੱਕੋ ਬਾਟੇ 'ਚੋਂ ਅੰਮ੍ਰਿਤ ਛਕਿਆ, ਉਹੀ ਉਹ ਪੰਜ ਕਕਾਰ ਇੱਕ ਨੇ ਧਾਰਨ ਕੀਤੇ, ਉਹੀ ਉਹ ਪੰਜ ਕਕਾਰ ਦੂਜੇ ਨੇ ਧਾਰਨ ਕੀਤੇ। ਗੁਰੂ ਗ੍ਰੰਥ ਸਾਹਿਬ ਨੂੰ ਹੀ ਨਮਸਕਾਰ ਕਰਨੀ, ਗੁਰੂ ਗ੍ਰੰਥ ਸਾਹਿਬ ਨੂੰ ਹੀ ਮੱਥਾ ਟੇਕਣਾ ਵਾ। ਪਰ ਸੱਜਣੋ, ਆਪਣੀਆਂ ਵੰਡਾਂ 'ਤੇ ਆਪਣੇ ਵਿਤਕਰੇ ਨਹੀਂ ਮੁੱਕੇ, ਨਹੀਂ ਮੁੱਕੇ। ਜਿਹੋ ਜਿਹੇ ਮਰਜ਼ੀ ਵਿਤਕਰੇ ਹੋਣ, ਭਾਵੇਂ ਉਹ ਜਾਤਾਂ ਗੋਤਾਂ ਦੇ ਵਿਤਕਰੇ ਹੋਣ ਅਤੇ ਭਾਵੇਂ ਉਹ ਤਰ੍ਹਾਂ ਤਰ੍ਹਾਂ ਦੀਆਂ ਜਥੇਬੰਦੀਆਂ ਦੇ ਵਿਤਕਰੇ ਹੋਣ, ਆਪਾਂ ਨੇ ਨਹੀਂ ਮੁੱਕੇ ਅਜੇ ਤੱਕ। ਖਲੋਤੇ ਆਪਾਂ ਵੀ ਉਸੇ ਜਗ੍ਹਾ 'ਤੇ ਹੀ ਹਾਂ। ਅੱਜ ਉਹ ਕਬੀਰ ਸਾਹਿਬ ਵਰਗਿਆਂ ਦੀ ਬਾਣੀ ਅੱਜ ਸਾਨੂੰ ਵੀ ਇਹ ਗੱਲ ਕਹਿੰਦੀ ਹੈ ਕਿ ਹੇ ਇਨਸਾਨ, ਹੇ ਬੰਦਿਆ, ਨਿਰੰਕਾਰ ਪਰਮਾਤਮਾ ਦੀ ਯਾਦ ਵਿੱਚ ਜੁੜ। ਕੇਵਲ ਬਾਹਰੋਂ ਧਰਮ ਦੀਆਂ ਗੱਲਾਂ ਕਰਨ ਨਾਲ ਰੱਬ ਨਹੀਂ ਰੀਝਦਾ, ਧਰਮੀ ਹੋਣ 'ਤੇ ਰੱਬ ਰੀਝਦਾ। ਇੱਕ ਗੱਲ ਕਹਿ ਕੇ ਖਿਮਾ ਮੰਗਾਂ, ਕੱਲ੍ਹ ਨੂੰ ਇਸੇ ਸ਼ਬਦ ਨੂੰ ਅੱਗੇ ਤੋਰਾਂਗੇ ਆਪਾਂ। ਗੁਰੂ ਇਹ ਨਹੀਂ ਵੇਖਦਾ ਕਿ ਤੂੰ ਕਹਿੰਦਾ ਕੀ ਹੈ। ਦਾਸ ਕਥਾ ਕਰ ਰਿਹਾ, ਹੋ ਸਕਦਾ ਬੜੀਆਂ ਵਧੀਆ ਗੱਲਾਂ ਹੋਣ, ਬੜਾ ਵਧੀਆ ਬੋਲਦਾ ਬਈ, ਇਹੋ ਹੀ ਅਰਥ ਕਰਨੇ ਚਾਹੀਦੇ ਵੀ ਇਹਦੇ। ਕਹਿਣ ਮਾਤਰ ਨਹੀਂ, ਧਰਮੀ ਉਸ ਦਿਨ ਆ ਮੈਂ ਜਿਸ ਦਿਨ ਮੇਰੇ ਅੰਦਰ ਧਰਮ ਵਸਿਆ। ਧਰਮ ਦੀਆਂ ਗੱਲਾਂ ਕਰ ਲੈਣੀਆਂ ਹੋਰ ਗੱਲ ਆ, ਧਰਮੀ ਹੋ ਜਾਣਾ ਹੋਰ ਗੱਲ ਆ। ਜਪਜੀ ਸਾਹਿਬ ਦੇ ਅਰਥ ਕਰ ਲੈਣੇ ਹੋਰ ਗੱਲ ਆ, ਜਪਜੀ ਸਾਹਿਬ ਜ਼ਬਾਨੀ ਯਾਦ ਕਰ ਲੈਣਾ ਹੋਰ ਗੱਲ ਆ, ਪਰ ਜਪਜੀ ਸਾਹਿਬ ਪੜ੍ਹ ਕੇ ਜਪਜੀ ਦਾ ਰੂਪ ਹੋ ਜਾਣਾ ਬਹੁਤ ਵੱਡੀ ਬਾਤ ਹੈ। ਗੁਰੂ ਨਾਨਕ ਨੇ ਆਖਿਆ, ਮੈਂ ਤੈਨੂੰ ਜਪਜੀ ਸਾਹਿਬ ਦਿੱਤਾ, ਤੈਨੂੰ ਬਾਣੀ ਦਿੱਤੀ, ਕਹਿਣ ਦਾ ਭਾਵ ਤੈਨੂੰ ਬਾਣੀ ਦਿੱਤੀ ਆ, ਤੈਨੂੰ ਬਾਣੀ ਵਰਗਾ ਬਣਾ ਦੇਣਾ ਹੈ। ਜਿਹੋ ਜਿਹੀ ਬਾਣੀ ਨਿਰਮਲ ਹੈ, ਜਿਹੋ ਜਿਹੀ ਬਾਣੀ ਸੱਚੀ ਆ, ਮੈਂ ਤੈਨੂੰ ਸੱਚਾ ਬਣਾ ਦੇਣਾ। ਜਿਹੋ ਜਿਹੀ ਬਾਣੀ ਨਿਰਮਲ ਆ, ਮੈਂ ਤੈਨੂੰ ਨਿਰਮਲ ਬਣਾ ਦੇਣਾ। ਸਤਿਗੁਰ ਇਹ ਨਹੀਂ ਤੱਕਦਾ ਤੂੰ ਕਹਿੰਦਾ ਕੀ ਹੈ, ਸਤਿਗੁਰ ਇਹ ਤੱਕਦਾ ਤੂੰ ਕਰਦਾ ਕੀ ਹੈ, ਕਰਦਾ ਕੀ ਆ ਤੂੰ। ਗੱਲਾਂ ਬਹੁਤ ਵਧੀਆ ਹੋ ਸਕਦੀਆਂ, ਪਰ ਜ਼ਿੰਦਗੀ ਦਾ ਬੇੜਾ ਉਸ ਦਿਨ ਪਾਰਿਆ ਜਿਸ ਦਿਨ ਕਰਨ ਵਾਲੇ ਪਾਸੇ, ਕਥਨੀ ਨਹੀਂ ਕਰਨੀ ਵਾਲੇ ਪਾਸੇ ਜਿਸ ਦਿਨ ਚੱਲ ਗਿਆ, ਫਿਰ ਗੁਰੂ ਤੇਰੀ ਬਾਂਹ ਫੜੇਗਾ। ਇਹੋ ਹੀ ਗੱਲ ਕਬੀਰ ਸਾਹਿਬ ਉਹਨਾਂ ਲੋਕਾਂ ਨੂੰ ਕਹਿ ਰਹੇ ਆ ਕਿ ਕਥਨੀ ਨਹੀਂ, ਕੇਵਲ ਪੜ੍ਹਨ ਪੜ੍ਹਾਉਣ ਤੱਕ ਸੀਮਤ ਨਹੀਂ, ਕਮਾਉਣ ਤੱਕ ਜਾਣਾ ਪਏਗਾ। ਜਿਨ੍ਹਾਂ ਨੇ ਸ਼ਬਦ ਪੜ੍ਹਿਆ, ਸੁਣਿਆ, ਸੁਣ ਕੇ ਕਮਾਇਆ, ਦਿਲ 'ਚ ਵਸਾਇਆ, ਉਹਨਾਂ ਨੇ ਹੀ ਪਰਮਾਤਮਾ ਨੂੰ ਪਾਇਆ, ਉਹਨਾਂ ਨੇ ਰੱਬ ਨੂੰ ਪਾਇਆ। ਜਿਨ੍ਹਾਂ ਨੇ ਸੁਣਿਆ, ਮੰਨਿਆ, ਮਨ ਕੀਤਾ, ਪਾਓ ਫਿਰ ਸੁਣ ਲੈਣਾ। ਜਿਨ੍ਹਾਂ ਨੇ ਸ਼ਬਦ ਪੜ੍ਹਿਆ, ਸੁਣਿਆ, ਸੁਣ ਕੇ ਮੰਨਿਆ, ਮੰਨ ਕੇ ਕਮਾਇਆ, ਆਪਣੇ ਅੰਤਸ਼ਕਰਨ ਹਿਰਦੇ 'ਚ ਵਸਾਇਆ, ਉਹਨਾਂ ਨੇ ਹੀ ਰੱਬ ਨੂੰ ਪਾਇਆ, ਉਹਨਾਂ ਨੇ ਹੀ ਗੁਰੂ ਨੂੰ ਪਾਇਆ। ਜਿਹਨੂੰ ਰੋਜ਼ ਕਹਿੰਦੇ ਹੋ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਉਹ ਜਿਹੜਾ ਪਾਇਆ ਆ, ਜਿਸ ਦਿਨ ਪਾਇਆ ਆ ਉਸ ਦਿਨ ਆਨੰਦ ਪਿਆ ਆ, ਜਿਸ ਦਿਨ ਪਾਇਆ ਨਾ ਉਸ ਦਿਨ ਆਨੰਦ ਪਿਆ ਆ। ਆਨੰਦ ਹੀ ਆਨੰਦ ਹੋ ਜਾਏਗਾ ਤੇਰੀ ਜ਼ਿੰਦਗੀ 'ਚ, ਖੇੜਾ ਹੀ ਖੇੜਾ ਹੋ ਜਾਏਗਾ ਤੇਰੀ ਜ਼ਿੰਦਗੀ 'ਚ, ਖੁਸ਼ੀ ਹੀ ਖੁਸ਼ੀ ਹੋ ਜਾਏਗੀ ਤੇਰੀ ਜ਼ਿੰਦਗੀ 'ਚ। ਫਿਰ ਗੁਰੂ ਤੇਰੀ ਇੱਥੇ ਵੀ ਬਾਂਹ ਫੜੇਗਾ, ਪਰਲੋਕ ਵਿੱਚ ਵੀ ਫੜ ਕੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਵੇਲੇ ਬਣਾ ਦੇਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾਰੀਆਂ ਸੰਗਤਾਂ ਨੂੰ। ਦਾਤਾ ਜੀ ਦਰੋਂ ਕਰੋ ਨਾਮਦਾਨ, ਗੁਰੂ ਚਰਨਾਂ ਦਾ ਪਿਆਰ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ ਕੇ ਆਪਣੇ ਦਰ ਘਰ ਨਾਲ ਜੋੜੀ ਰੱਖਣ। ਇਸੇ ਸ਼ਬਦ ਦੀ ਵਿਚਾਰ ਅਜੇ ਰਹਿੰਦੀ ਹੈ, ਕੱਲ੍ਹ ਨੂੰ ਦਿਨ ਦੇ ਦੀਵਾਨ 'ਚ ਅੱਗੇ ਤੋਰਾਂਗੇ। ਸਭਨਾਂ ਨੇ ਸਮੇਂ ਨਾਲ ਪੁੱਜ ਕੇ ਸਤਿਗੁਰ ਦੀਆਂ ਬਖਸ਼ਿਸ਼ਾਂ ਨਾਲ ਝੋਲੀਆਂ ਭਰਨੀਆਂ ਜੀ। ਸਾਧ ਸੰਗਤ, ਅੱਜ ਇਸ ਟੂਰ ਦੀ ਦਿਨ ਦੇ ਦੀਵਾਨ ਦੀ ਦਾਸ ਦੀ ਤੁਹਾਡੇ ਪਾਸ ਪਹਿਲੀ ਹਾਜ਼ਰੀ ਹੈ। ਆਉਣ ਵਾਲੇ ਦਿਨਾਂ 'ਚ ਜਿਵੇਂ ਜਿਵੇਂ ਸਮਾਂ ਨਿਯਤ ਹੋਏਗਾ, ਇਸੇ ਤਰ੍ਹਾਂ ਸੰਗਤਾਂ ਦੀ ਸੇਵਾ ਆਉਣ ਵਾਲੇ ਦਿਨਾਂ ਵਿੱਚ ਕਰਨ ਦਾ ਯਤਨ ਕਰਾਂਗਾ। ਸਭਨਾਂ ਨੇ ਸਹਿਯੋਗ ਬਖਸ਼ ਕੇ, ਸਭਨਾਂ ਨੇ ਹਾਜ਼ਰੀਆਂ ਭਰਨੀਆਂ। ਆਪਾਂ ਸਾਰਿਆਂ ਮਿਲ ਕੇ ਗੁਰੂ ਕੀਆਂ ਬਾਤਾਂ, ਹਰ ਕੀਆਂ ਕਥਾ ਕਹਾਣੀਆਂ, ਗੁਰੂ ਦੀਆਂ ਬਾਤਾਂ, ਗੁਰੂ ਦੇ ਪਿਆਰਿਆਂ ਦੀਆਂ ਬਾਤਾਂ, ਬਾਣੀ ਦੀਆਂ ਬਾਤਾਂ ਅਤੇ ਸ਼ਬਦ ਦੀਆਂ ਵਿਚਾਰਾਂ ਮਿਲ ਕੇ ਸਾਂਝੀਆਂ ਕਰਿਆ ਕਰਾਂਗੇ। ਸਭਨਾਂ ਨੇ ਸਹਿਯੋਗ ਬਖਸ਼ਣਾ, ਭੁੱਲਾਂ ਚੁੱਕਾਂ ਦੀ ਮੁਆਫ਼ੀ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।